ਸੋਰਠ ਮਹੱਲਾ ਪੰਜਵਾ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਸੁਖ ਨਾਨਕ ਸਰਣੀ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਹਜ਼ੂਰ ਦੇ ਮਹਾਨ ਕਿਰਪਾਲਤਾ ਦਾ ਸਦਕਾ ਸਤਿਗੁਰੂ ਗਰੀਬ ਨਿਵਾਜ ਜੀ ਦੇ ਪਵਿੱਤਰ ਗੋਦ ਸਰ ਕੇ ਆਪ ਜੀ ਨੇ ਅੰਮ੍ਰਿਤਮਈ ਤੁਰ ਕੇ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਾ ਕੀਰਤਨ ਨਿਰਮੋਲ ਗਹਿਰਾ ਆਨੰਦ ਗੁਣੀ ਗਹਿਰਾ ਦਾ ਸਰਵਣ ਕੀਤਾ ਹੈ। ਵਡਭਾਗੀ ਬਣੇ ਹੋ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਸੱਚੇ ਪਾਤਸ਼ਾਹ ਜੀ ਇਸ ਪਵਿੱਤਰ ਹੁਕਮਨਾਮੇ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਜਿਸ ਵੇਲੇ ਬਡਾਲੀ ਸਾਹਿਬ ਵਿਖੇ ਮੇਰੇ ਪੀਰੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਤਿਰਥੀਏ ਨੇ ਬੜੇ ਭਾਰੀ ਯਤਨ ਕੀਤੇ ਸਤਿਗੁਰੂ ਜੀ ਨੂੰ ਸ਼ਹੀਦ ਕਰਨ ਦੇ, ਦਾਜ ਦੇ ਆਸਥਾਨਾਂ ਨੂੰ ਜ਼ਹਿਰ ਲਾ ਕੇ ਸੋ ਸਤਿਗੁਰੂ ਜੀ ਨੂੰ ਸ਼ਾਂਤ ਕਰਨ ਵਾਸਤੇ ਆਪਣੀ ਨਿੱਜੀ ਸ਼ੋਹਰਤ ਵਾਸਤੇ ਬੜੇ ਭਾਰੀ ਪਾਪ ਉਸਨੇ ਕਰਨਾ ਚਾਹਿਆ, ਪਰ ਗੁਰੂ ਗਰੀਬ ਨਿਵਾਜ ਜੀ ਨੇ ਉਸ ਦੇ ਵੀ ਕਲਿਆਣ ਕੀਤੇ। ਸੋ ਉਸ ਤੋਂ ਪਿੱਛੋਂ ਸਪੋਲੀਆ ਆਲਕ ਛੱਡਣਾ ਪੰਡਿਤ ਨੂੰ 500 ਰੁਪਈਆ ਵੱਢੀ ਦੇ ਕੇ ਦਹੀਂ ਵਿੱਚ ਜ਼ਹਿਰ ਲਾ ਕੇ ਸਤਿਗੁਰੂ ਜੀ ਨੂੰ ਖਵਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਯਤਨ ਵੀ ਇਸ ਦਾ ਸਫਲ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਆਪ ਜੀ ਬਡਾਲੀ ਵਿਖੇ ਆਏ ਹਨ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤਾਂ ਨੇ ਬੇਨਤੀ ਕੀਤੀ ਕਿ ਹੇ ਗੁਰੂ ਗਰੀਬ ਨਿਵਾਜ ਜੀ, ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਡਾਲੀ ਵਿਖੇ ਅਵਤਾਰ ਧਾਰਿਆ ਹੈ, ਬੜੇ ਭਾਰੀ ਕੁਝ ਯਤਨ ਕਿਰਤੀਏ ਨੇ ਕੀਤੇ, ਕਿਸ ਤਰੀਕੇ ਨਾਲ ਸਤਿਗੁਰੂ ਜੀ ਦੀ ਰੱਖਿਆ ਹੋਈ, ਤਾਂ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ 5ਵੇਂ ਪਾਤਸ਼ਾਹ ਸਿੱਖਾਂ ਦੇ ਬੇਨਤੀ ਕਰਨ ਤੋਂ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਰਾਖੀ ਰੱਖਿਆ ਕਿਵੇਂ ਹੋਈ ਆ, ਤਾਂ ਉਸਦਾ ਉੱਤਰ ਦਿੰਦੇ ਹੋਏ ਸਾਰਿਆਂ ਜੀਵਾਂ ਦਾ ਭਲਾ ਕਰਨ ਵਾਸਤੇ ਰੱਖਿਆ ਦਾ ਸ਼ਬਦ ਸਤਿਗੁਰੂ ਜੀ ਉਚਾਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ ਗੁਰ ਪੂਰਾ ਚਰਨੀ
ਅਗਨੀ ਵਿੱਚ 5ਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਗੁਰਸਿੱਖੋ, ਗੁਰ ਪੂਰਾ ਪੂਰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਪਣੇ ਚਰਨਾਂ ਨਾਲ ਲਾਉਣਾ ਕੀਤਾ ਹੈ, ਐਸੀ ਬਖਸ਼ਿਸ਼ ਕੀਤੀ ਅਕਾਲ ਪੁਰਖ ਪਰਮੇਸ਼ਰ ਨੇ, ਸਾਰੇ ਕੀਤੇ ਹੋਏ ਯਤਨ ਪ੍ਰਤੀਏ ਦੇ ਅਸਫਲ ਹੋ ਗਏ, ਨਿਸਫਲ ਹੋ ਗਏ, ਕਿਸੇ ਵੀ ਤਰੀਕੇ ਕਰਕੇ ਸਫਲ ਨਹੀਂ ਹੋ ਸਕਿਆ। ਪੂਰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਸ਼ਬਦ ਰੂਪੀ ਉਪਦੇਸ਼ ਰੂਪੀ ਚਰਨਾਂ ਦੇ ਨਾਲ ਲਾ ਲਿਆ। ਸੋ ਜਿਸ ਤਰ੍ਹਾਂ ਕੱਲ੍ਹ ਹੀ ਆ ਚਰਨ ਚੌਧਰੀ ਜੋ ਹੈ ਬੜਾ ਭਾਰੀ ਪੰਥ ਦੇ ਉਲਟ ਬੋਲ ਰਿਹਾ ਹੈ, ਇਸ ਨੇ ਕੁਝ ਕੁ ਮੰਦ ਭਾਸ਼ਾ ਦੇ ਸ਼ਬਦ ਸਿੱਖਾਂ ਦੇ ਪ੍ਰਤੀ ਵਰਤੇ ਹਨ, ਮੁਸਲਮਾਨਾਂ ਬਾਰੇ ਵੀ ਉਸਨੇ ਕੁਝ ਕਿਹਾ। ਕੱਲ੍ਹ ਇੱਕ ਹਾਜੀ ਆਇਆ ਸੀ UP ਵਿੱਚੋਂ, ਸੋ ਉਸਨੇ ਬੜਾ ਮੂੰਹ ਤੋੜਵਾਂ ਚਿੱਠੀ ਦੁਆਰਾ ਉੱਤਰ ਦਿੱਤਾ ਉਸਨੂੰ ਕਿ ਜਿਹੜਾ ਚਰਨ ਅੱਖਰ ਹੈ, ਚਰਨ ਤਾਂ ਨਾਮ ਹੀ ਹਿੰਦੀ ਵਿੱਚ ਕਹਿੰਦੇ ਪਾਉਂ ਦਾ, ਜਿਹੜਾ ਹੈ ਹੀ ਪੈਰਾਂ ਵਰਗਾ, ਕਹਿੰਦੇ ਉਸਦਾ ਗੁੱਸਾ ਕਿ ਕਿਸ ਨੇ ਕਰਨਾ ਹੈ। ਸੋ ਚਰਨ ਉਰਦੂ 'ਚ ਕਹਿੰਦੇ ਚੌਪਾਏ ਨੂੰ ਕਹਿੰਦੇ ਹੈ। ਸੋ ਪਸ਼ੂਆਂ ਵਰਗਾ ਜਿਹੜਾ ਹੋਵੇ ਉਸਨੂੰ ਉਹਨੇ ਆਪਣੇ ਖਿਆਲ ਨਾਲੇ ਉੱਚ ਕੀਤੇ, ਇਸਦੇ ਚਰਨ ਪੈਰਾਂ ਦਾ ਹੁੰਦਾ ਹੈ। ਸੋ ਚਰਨ ਜਿਹੜਾ ਵਿਚਰਨ ਤੋਂ ਰੁਕ ਜਾਵੇ, ਇਸਤਤ ਹੋ ਜਾਵੇ, ਉਸ ਨੂੰ ਵਿਚਰਨ ਕਹੀਦਾ ਹੈ। ਪਰ ਉਹ ਵਿਚਾਰ ਸਤਿਗੁਰ ਜੀ ਕਹਿੰਦੇ ਗੁਰ ਪੂਰਾ ਚਰਨੀ ਲਾਇਆ, ਪੂਰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੇ, ਉਪਦੇਸ਼ ਰੂਪ ਸ਼ਬਦ ਰੂਪ ਚਰਨਾਂ ਦੇ ਨਾਲ ਲਾ ਲਿਆ।
ਹਰ ਸੰਗ ਸਹਾਈ ਪਾਇਆ,
ਸਾਡੇ ਪਰਮੇਸ਼ਰ ਹੈ, ਸੰਗ ਸਾਥ ਹਮੇਸ਼ਾ ਹੀ ਸਹਾਇਤਾ ਕਰਨ ਵਾਲਾ, ਉਸ ਅਕਾਲ ਪੁਰਖ ਨੂੰ ਪਾ ਲਿਆ, ਪ੍ਰਾਪਤ ਕਰ ਲਿਆ, ਗੁਰ ਪੂਰਾ ਚਰਨੀ ਲਾਇਆ। ਪੂਰਨ ਗੁਰਾਂ ਨੇ ਚਰਨੀ ਲਾਉਣਾ ਕੀਤਾ, ਅਧੂਰੇ ਗੁਰੂਆਂ ਨੇ ਨਹੀਂ। ਜਿਵੇਂ ਅੱਜ ਕੱਲ੍ਹ ਦੇ ਥਾਵਾਂ ਥਾਵਾਂ 'ਤੇ ਸਰਕਾਰੀ ਗੁਰੂ ਬਣੇ ਬੈਠੇ ਹਨ, ਥਾਪੜਾ ਲੈ ਕਰਕੇ, ਕੋਈ ਕਿਸੇ ਪ੍ਰਾਈਮ ਮਿਨਿਸਟਰ ਦਾ, ਕੋਈ ਕਿਸੇ ਦਾ। ਸੋ ਐਸੇ ਗੁਰੂਆਂ ਨੇ ਨਹੀਂ, ਪੂਰਨ ਗੁਰੂ ਸੱਚੇ ਪਾਤਸ਼ਾਹ ਨੇ ਚਰਨੀ ਲਾਇਆ ਹੈ। ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨਕਾ ਹੈ, ਸੰਗ ਐਸਾ ਜੋ ਸਾਥ ਹੈ, ਸਹਾਇਤਾ ਕਰਨ ਵਾਲਾ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਰੂਪ ਹੈ, ਜੋ ਉਸ ਨੂੰ ਪਾਉਣਾ ਕੀਤਾ, ਪ੍ਰਾਪਤ ਕੀਤਾ ਹੈ।
ਜਹ ਜਾਈਆ ਤਹਾਂ ਸੁਹੇਲੇ,
ਸਤਿਗੁਰ ਜੀ ਗੁਰਸਿੱਖ ਹੋਣ ਤਾਂ ਜਿੱਥੇ ਵੀ ਜਾਂਦੇ ਹਾਂ ਤਿੱਥੇ ਸੁਹੇਲੇ ਸੌਖੇ ਹਾਂ। ਸੋ ਪਰਮੇਸ਼ਰ ਦੇ ਜਿਹੜੇ ਪਿਆਰੇ, ਉਹ ਵੀ ਬੇਨਤੀ ਕਰਦੇ ਹਨ, ਜਹ ਜਾਈਏ, ਜਿੱਥੇ ਵੀ ਜਾਈਦਾ ਤਿੱਥੇ ਸੁਹੇਲੇ ਸੋਭਨੀਕ ਹਾਂ, ਕਿਸੇ ਪ੍ਰਕਾਰ ਦਾ ਵੀ ਕੋਈ ਖੇਦ ਨਹੀਂ, ਕੋਈ ਦੁੱਖ ਨਹੀਂ ਹੈ। ਜਹ ਜਾਈਏ ਤਹਾਂ ਸੁਹੇਲੇ, ਜਾਂ ਜਿੱਥੇ ਜਾਈਏ ਸਤਸੰਗਤ ਵਿੱਚ, ਤਹਾਂ ਤਿੱਥੇ ਸੁਹੇਲੇ ਸੋਭਨੀਕ ਹੋਈਦਾ। ਜਹ ਜਾਈਦਾ ਜਿੱਥੇ ਸੱਚਖੰਡ ਵਿੱਚ, ਤਿੱਥੇ ਵੀ ਸੋਭਨੀਕ ਸੁਹੇਲੇ ਹਾਂ, ਸੌਖੇ ਹਾਂ, ਕਿਸੇ ਪ੍ਰਕਾਰ ਦਾ ਕੋਈ ਖੇਦ ਨਹੀਂ ਹਾਂ।
ਕਰ ਕਿਰਪਾ ਪ੍ਰਭ ਮੇਲੇ,
ਕਿਰਪਾ ਕਰਕੇ ਪ੍ਰਭੂ ਜੋ ਸਾਖੀ ਚੇਤਨ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਉਸ ਨੇ ਮੇਲੇ ਮੇਲੇ ਆਪਣੇ ਨਾਲ।
ਹਰ ਗੁਣ ਗਾਵਾ ਸਦਾ ਸੁਭਾਈ,
ਮਹਾਰਾਜ ਸਤਿਗੁਰੂ ਨੂੰ ਪੁੱਛਿਆ ਜੀ ਕਿਵੇਂ ਸੌਖੇ ਹੋਏ, ਸਤਿਗੁਰੂ ਕਹਿੰਦੇ ਹਰ ਗੁਣ ਗਾਵੋ, ਹਰੀ ਦੇ ਗੁਣਾਂ ਨੂੰ ਗਾਉਣਾ ਕਰੋ, ਸਦਾ ਸੁਭਾਈ ਸਹਿਤ ਭਾਵਨਾ ਦੇ। ਸੋ ਸੁਭਾਈ ਸੋਭਨੀਕ ਹੋ ਜਾਵਾਂਗੇ, ਜੋ ਸਦਾ ਹੀ ਸੋਭਨੀਕ ਪਰਮੇਸ਼ਰ ਹੈ, ਉਸ ਨੂੰ ਸਹਿਤ ਭਾਵਨਾ ਦੇ ਗਾਉਣਾ ਕਰੋ, ਸੋ ਭਾਈ ਫਿਰ ਉਸਦੇ ਤਾਈ ਭਾ ਜਾਵਾਂਗੇ। ਸੋ ਭਾ ਪ੍ਰਕਾਸ਼ ਹੋ ਜਾਵੇਗਾ ਉਸਦਾ ਹਿਰਦੇ ਦੇ ਵਿੱਚ, ਸਦਾ ਹਮੇਸ਼ਾ ਗੁਣ ਗਾਇਨ ਕਰਨੇ ਕਰਕੇ।
ਮਨ ਚਿੰਦੇ ਸਗਲੇ ਫਲ ਪਾਵਾ,
ਸਤਿਗੁਰੂ ਦੇ ਗੁਣਾਂ ਦੇ ਗਾਉਣ ਦਾ ਫਲ ਕੀ ਹੈ? ਮਹਾਰਾਜ ਕਹਿੰਦੇ ਮਨ ਇਸ਼ਟ ਫਲਾਂ ਨੂੰ ਪਾ ਲਵੋਗੇ, ਜੋ ਚਾਹੋਗੇ ਉਹ ਹੀ ਪ੍ਰਾਪਤ ਹੋ ਜਾਵੇਗਾ। ਜਿਤਨੇ ਫਲ ਮਨ ਬਾਛੀਆ ਤਿਤੜੇ ਸਤਿਗੁਰ ਪਾਸ, ਜਿੰਨੇ ਫਲਾਂ ਦੀ ਲੋੜ ਹੋਵੇ ਸਤਿਗੁਰਾਂ ਦੇ ਪਾਸੋਂ ਉਹ ਪ੍ਰਾਪਤ ਹੁੰਦੇ ਹਨ। ਪਰ ਜੋ ਭਾਵਨਾ ਹੈ ਉਹ ਸ਼ੁੱਧ ਹੋਣੀ ਚਾਹੀਦੀ ਹੈ। ਕਈ ਭਾਵਨਾ ਤਾਂ ਕਰਦੇ ਹਨ, ਸਤਿਗੁਰੂ ਪੂਰੀ ਵੀ ਕਰ ਦਿੰਦੇ, ਪਰ ਫਲ ਉਸਦਾ ਭੁਗਤਣਾ ਪੈਂਦਾ ਜੇ ਮੰਦ ਭਾਵਨਾ ਹੋਵੇ। ਜਿਸ ਤਰ੍ਹਾਂ ਪੰਡਿਤ ਦੀ ਸਾਖੀ ਆਉਂਦੀ ਹੈ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਿੱਚ ਸਥਿਤ ਹਨ। ਇੱਕ ਚੋਰ ਨੇ ਪੰਡਿਤ ਦਾ ਰੂਪ ਬਣਾ ਲਿਆ, ਗਲ ਵਿੱਚ ਲਾਲ ਪਰਨਾ, ਸੋ ਮਾਲਾ ਪਕੜ ਲਏ, ਕਖਾਈ ਧੋਤੀ ਬੰਨ ਲਏ, ਤਿਲਕ ਵੀ ਲਾ ਲਏ, ਚੋਟੀ ਵੀ ਚੰਗੀ ਚੋਪੜ ਲਏ, ਦੀਵਾਨ ਵਿੱਚ ਚਲਿਆ ਗਿਆ ਅਰਦਾਸ ਕਰਕੇ। ਕਿਹਾ ਸਤਿਗੁਰੂ ਮੈਂ ਤਿੰਨ ਚੋਰੀਆਂ ਕਰਾਂ, ਮੇਰਾ ਪਤਾ ਨਾ ਲੱਗੇ ਕਿਸੇ ਨੂੰ, ਮੈਂ ਦਸੰਧ ਭੇਟਾ ਕਰਾਂਗਾ। ਸਤਿਗੁਰ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਅਰਦਾਸ ਕਰਕੇ ਚਲਿਆ ਗਿਆ। ਜਾਂਦੇ ਨੇ ਇੱਕ ਦਾ ਖੀਸਾ ਕੱਟ ਲਿਆ, ਸਤਿਗੁਰਾਂ ਦੇ ਪਾਸ ਆਇਆ, ਪ੍ਰੇਮੀ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਦਰਬਾਰ ਵਿੱਚ ਵੀ ਚੋਰੀਆਂ ਹੋਣ ਲੱਗ ਪਈਆਂ, ਛੁਟਕਾਰਾ ਕਿੱਥੇ ਹੋਵੇਗਾ? ਮਹਾਰਾਜ ਕਹਿਣਗੇ ਪ੍ਰੇਮੀਆਂ ਬੈਠ ਜਾ। ਇੰਨੇ ਚਿਰ ਨੂੰ ਇੱਕ ਦਾ ਹੋਰ ਖੀਸਾ ਕੱਟ ਲਿਆ, ਉਹ ਵੀ ਆ ਗਿਆ, ਤੀਜੇ ਦਾ ਕੱਟਿਆ, ਉਹ ਵੀ ਆ ਗਿਆ, ਚੌਥੇ ਦਾ ਖੀਸਾ ਕੱਟਿਆ। ਜਦੋਂ ਉਹ ਸਤਿਗੁਰਾਂ ਦੇ ਪਾਸ ਆਇਆ, ਮਹਾਰਾਜ ਨੇ ਸਿੰਘ ਨੂੰ ਇਸ਼ਾਰਾ ਕੀਤਾ ਕਿ ਜਾ ਭਾਈ, ਇਹੋ ਜਿਹੇ ਲਿਬਾਸ ਵਾਲਾ ਇੱਕ ਚੋਰ ਇੱਥੇ ਹੈ, ਉਸ ਨੂੰ ਕੰਨੋਂ ਪਕੜ ਕੇ ਲਿਆਉਣਾ। ਸਿੰਘ ਨੇ ਹੁਕਮ ਮੰਨਿਆ, ਸਤਿਗੁਰੂ ਜੀ ਦਾ ਦੀਵਾਨ ਚਲਿਆ ਗਿਆ। ਸੋ ਪੰਡਿਤ ਦਾ ਰੂਪ ਜਿਸ ਚੋਰ ਨੇ ਧਾਰਿਆ ਸੀ, ਉਸ ਨੂੰ ਪਕੜ ਲਿਆ, ਕੰਨੋਂ ਪੁੱਛਦਾ ਕੀ ਗੱਲ, ਬਾਹੋਂ ਪਕੜ ਕੇ ਲੈ ਚੱਲ। ਕਹਿਣ ਲੱਗਾ ਨਹੀਂ, ਗੁਰੂ ਸਾਹਿਬ ਦਾ ਹੁਕਮ ਹੈ, ਕੰਨੋਂ ਫੜ ਕੇ ਲਿਆਉਣਾ। ਸਤਿਗੁਰਾਂ ਦੇ ਪਾਸ ਲਿਆਂਦਾ, ਮਹਾਰਾਜ ਕਹਿਣ ਲੱਗਾ ਪਖੰਡ ਗਿਆ, ਪਹਿਲਾਂ ਤਾਂ ਤੂੰ ਭਾਵਨਾ ਹੀ ਆਪਣੀ ਮਾੜੀ ਰੱਖੀ ਹੈ, ਜੇ ਉਹ ਤੇਰੀ ਪੂਰੀ ਹੋ ਗਈ ਤਾਂ ਉਸ ਤੋਂ ਵੀ ਤੂੰ ਅੱਗੇ ਮਾੜਾ ਕੰਮ ਕੀਤਾ, ਆਪਣੇ ਬਚਨ 'ਤੇ ਨਹੀਂ ਰਿਹਾ। ਤੂੰ ਅਰਦਾਸ ਕੀਤੀ ਸੀ ਮੇਰੀਆਂ ਤਿੰਨ ਚੋਰੀਆਂ ਪੂਰੀਆਂ ਹੋ ਜਾਣ, ਅਤੇ ਪੰਗਤੀ ਨਾਲ ਪੜ੍ਹਦਾ ਗਿਆ, ਇੱਛਾ ਪੂਰਤ ਸਰਵ ਸੁਖਦਾਤਾ ਹਰ, ਜਾ ਕਾ ਵਸ ਹੈ ਕਾਮ ਧੇਨਾ। ਸੋ ਤੇਰੀ ਭਾਵਨਾ ਸੀ, ਤੂੰ ਤਿੰਨ ਚੋਰੀਆਂ ਕਰ ਲਈਆਂ, ਕੋਈ ਸਬਰ ਕਰਦਾ, ਆਪਣੀ ਨਿਯਮ 'ਤੇ ਤੂੰ ਨਹੀਂ ਰਿਹਾ। ਸਿੰਘਾਂ ਨੂੰ ਕਹਿ ਕੇ ਪਹਿਲਾਂ ਤੋਹ ਦੀ ਚਰਨਦਾਸੀ ਨਾਲ ਸੇਵਾ ਕਰਵਾ ਦਿੱਤੀ, ਪਿੱਛੋਂ ਮਹਾਰਾਜ ਕਹਿਣਗੇ ਜਿਹੜੀਆਂ ਸਿੰਘਾਂ ਦੀਆਂ ਚੋਰੀਆਂ ਕੀਤੀਆਂ ਉਹ ਸਾਰੀਆਂ ਰੱਖ ਇੱਥੇ, ਸਾਰੇ ਪੈਸੇ ਕਢਵਾ ਲਏ, ਕਿਉਂਕਿ ਉਸ ਦੀ ਇੱਛਾ ਸੀ ਚੋਰੀਆਂ ਕਰਨ ਦੀ, ਉਹਦੀ ਵੀ ਪੂਰੀ ਹੋ ਗਈ। ਸਿੰਘਾਂ ਦੀ ਇੱਛਾ ਸੀ ਕਿ ਸਾਡੀ ਕਮਾਈ ਦੀ ਮਾਇਆ ਹੈ ਇਹ ਵਾਪਸ ਆ ਜਾਵੇ, ਉਹਨਾਂ ਦੀ ਵਾਪਸ ਮੋੜ ਦਿੱਤੇ। ਸਤਿਗੁਰੂ ਭਾਵਨਾ ਤਾਂ ਸਾਰਿਆਂ ਦੀ ਪੂਰੀ ਕਰਦੇ ਹੈ, ਪਰ ਸ਼ੁੱਧ ਹੋਵੇ ਭਾਵਨਾ ਤਾਂ ਚੰਗਾ ਫਲ ਲੱਗਦਾ, ਮਾੜੀ ਭਾਵਨਾ ਹੋਵੇ ਤਾਂ ਜਿਵੇਂ ਪੰਡਿਤ ਦੇ ਛਿੱਤਰ ਪਏ ਸੀ ਇਸ ਤਰ੍ਹਾਂ ਵੀ ਪੈਂਦੇ ਹੈ। ਮਹਾਰਾਜ ਕਹਿੰਦੇ ਹਨ ਮਨ ਚਿੰਦੇ
ਮਨ ਚਿੰਦੇ ਸਗਲੇ ਫਲ ਪਾਵਹਾ,
ਭਾਈ ਮਨ ਚ ਫਲਾਂ ਦੀ ਪ੍ਰਾਪਤੀ ਕਰ ਲਵੋਗੇ, ਸਾਰੇ ਸਮੂਹ ਫਲ ਧਰਮ ਅਰਥ ਕਾਮ ਮੋਖ ਆਦਿਕ ਪ੍ਰਾਪਤ ਹੋ ਜਾਣਗੇ।
ਜੀਅ ਕਾ ਸੰਗ ਸਹਾਈ,
ਉਹ ਪਰਮੇਸ਼ਰ ਕੈਸਾ ਕਹਿੰਦੇ, ਜੀਅ ਕਾ ਸੰਗ ਉਹ ਜੀਵਾਂ ਦੇ ਨਾਲ ਹੈ, ਜੀਵ ਆਤਮਾ ਦੇ ਨਾਲ ਹੈ, ਤੇ ਸਹਾਇਤਾ ਕਰਨ ਵਾਲਿਆਂ ਸਾਰਿਆਂ ਥਾਵਾਂ ਦੇ ਵਿੱਚ, ਜਿੱਥੇ ਕੋਈ ਵੀ ਮਿੱਤਰ ਦੋਸਤ ਨਾਲ ਪਹੁੰਚਣ ਵਾਲਾ ਹੋਵੇ ਉੱਥੇ ਪਹੁੰਚ ਕੇ ਸਹਾਇਤਾ ਕਰਦਾ ਹੈ ਆਪਣੇ ਪਿਆਰਿਆਂ ਦੇ
ਰਹਾਓ।
ਵਿਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੀ,
ਨਾਰਾਇਣ ਪ੍ਰਾਣ ਆਧਾਰਾ,
ਬੇਨਤੀ ਕੀਤੀ ਉਹ ਪਰਮੇਸ਼ਰ ਕੈਸਾ ਹੈ ਜੀ। ਮਹਾਰਾਜ ਕਹਿੰਦੇ ਨਾਰਾਇਣ ਉਹ ਪਰਮੇਸ਼ਰ ਕੈਸਾ, ਕਹਿੰਦੇ ਪ੍ਰਾਣ ਆਧਾਰ, ਪ੍ਰਾਣ ਦਾ ਆਸਰਾ ਰੂਪ ਹੈ, ਸਵਾਸਾਂ ਦਾ ਸਵਾਸ ਰੂਪ ਹੈ, ਉਹਦੇ ਆਸਰੇ ਸਾਰੀ ਪੌਣ ਸਵਾਸ ਆਦਿਕ ਚੱਲਦੇ ਹੈ। ਜਦੋਂ ਆਪਣੀ ਸ਼ਕਤੀ ਖਿੱਚ ਲਵੇ ਤਾਂ ਉਹ ਕੋਈ ਵੀ ਬੋਲ ਨਹੀਂ ਸਕਦਾ ਗਾ, ਜਦ ਆਪਣੀ ਜੋਤ ਖਿੱਚਿਆ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵਿਖਿਆਨਾ, ਉਦੋਂ ਕੋਈ ਵਿਖਿਆਣ ਆਲਕ ਬੋਲ ਨਹੀਂ ਸਕਦਾ ਜਦੋਂ ਆਪਣੀ ਜੋਤ ਨੂੰ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਖਿੱਚ ਲਵੇ। ਨਾਰਾਇਣ ਨਾ ਨਹੀਂ ਹੈ ਜਿਸ ਵਿੱਚ ਰਾਇਣ ਰਾਤ ਵਿਦਿਆ ਰੂਪ, ਵਿਦਿਆ ਨਹੀਂ ਜਿਸ ਵਿੱਚ, ਐਸਾ ਨਾਰਾਇਣ ਹੈ ਅਤੇ ਨਰ ਆਇਣ ਨਰਾਂ ਦੇ ਵਿੱਚ ਆਇਆ ਹੋਇਆ, ਪਾਣੀਆਂ ਆਦਿਕ ਵਿੱਚ ਵੀ ਆਇਆ ਹੋਇਆ ਹੈ, ਐਸਾ ਉਹ ਪਰਮੇਸ਼ਰ ਸਾਰਿਆਂ ਦਾ ਘਰ ਰੂਪ ਹੈ ਅਤੇ ਪ੍ਰਾਣ ਦਾ ਆਸਰਾ ਹੈ ਸਾਰਿਆਂ ਦੇ।
ਹਮ ਸੰਤ ਜਨਾਰੇ ਨਾਰਾ,
ਬੇਨਤੀ ਕਰੀਏ ਹੇ ਪਰਮੇਸ਼ਰ, ਇਸ ਦਾ ਜੋ ਸੰਤ ਸ਼ਾਂਤ ਆਤਮਾ ਹਨ, ਜਨਾ ਪਿਆਰੇ ਹਨ, ਤਿੰਨਾਂ ਦੇ ਚਰਨਾਂ ਦੀ ਰੇ ਨਾਰਾ ਧੂੜੀ ਹਾਂ, ਐਸੇ ਪਰਮੇਸ਼ਰ ਦੇ ਪਿਆਰੇ ਨੇ ਸਾਨੂੰ ਵੀ ਧੂੜੀ ਬਖਸ਼ੋ, ਕਿਰਪਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਸ਼ਰਧਾ ਰੂਪ ਧੂੜੀ ਬਖਸ਼ ਦੇਵੋ। ਸੰਤ ਜਿਹੜੇ ਸ਼ਾਂਤ ਆਤਮਾ ਹਨ, ਜਿਹਨਾਂ ਸਾਸ ਗ੍ਰਾਸ ਨਾਲ ਵਿਸਰਾ, ਹਰ ਨਾਮਾ ਮਨ ਮੰਤ, ਧੰਨ ਸੇ ਨਾਨਕਾ ਪੂਰਨ ਸੋਈ ਸੰਤ, ਐਸੇ ਪਰਮੇਸ਼ਰ ਦੇ ਪਿਆਰੇ ਨੇ ਧੂੜੀ ਬਖਸ਼ ਸਾਨੂੰ।
ਪਤਤ ਪੁਨੀਤ ਕਰ ਲੀਨੇ,
ਤੋ ਪਰਮੇਸ਼ਰ ਕੈਸਾ ਦਿਆਲੂ ਆ, ਕਹਿੰਦੇ ਪਤਤ ਪੁਨੀਤ ਕਰ ਲੀਨੇ, ਪਤਤ ਜਿਹੜੇ ਪਾਪੀ ਹਨ ਉਹਨਾਂ ਨੂੰ ਪੁਨੀਤ ਪਵਿੱਤਰ ਕਰ ਲਿਆ ਹੈ, ਐਸੀ ਕਿਰਪਾਲਤਾ ਕਰ ਦਿੱਤੀ, ਗਣਕਾ ਵਰਗੇ ਸਦਨੀ ਕਸਾਈ ਵਰਗਿਆਂ ਨੂੰ ਪਾਰ ਦਿੱਤਾ।
ਕਰ ਕਿਰਪਾ ਹਰ ਜਸ ਦੀਨੇ,
ਉਹ ਕਿਸ ਤਰ੍ਹਾਂ ਪਵਿੱਤਰ ਹੋਏ, ਕਹਿੰਦੇ ਕਰ ਕਿਰਪਾ, ਕਿਰਪਾ ਕਰਕੇ ਹਰ ਜਸ ਦੀਨੇ, ਹਰੀ ਪਰਮੇਸ਼ਰ ਨੇ ਜਸ ਕੀਰਤਨ ਭਗਤੀ ਦੇ ਦਿੱਤੀ ਹੈ, ਕੀਰਤਨ ਭਗਤੀ ਦੁਆਰਾ ਕਿਰਪਾਲਤਾ ਦੇ ਸਹਿਤ ਹੋ ਕੇ ਨਿਹਾਲ ਕਰ ਦਿੱਤਾ ਪਿਆਰਿਆਂ ਨੂੰ।
ਪਾਰ ਬ੍ਰਹਮ ਕਰੇ ਪ੍ਰਤਪਾਲਾ,
ਉਹ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਪਰੇ ਹੈ, ਬ੍ਰਹਮ ਵਿਆਪਕ ਸਰੂਪ ਹੈ, ਸਾਰਿਆਂ ਦੇ ਪ੍ਰਤ ਤਾਂ ਹੀ ਪਾਲਣਾ ਕਰਨ ਵਾਲਾ ਹੈ, ਸੋ ਉਸ ਨੂੰ ਪਾਲ ਹੈ, ਉਸ ਨੂੰ ਪ੍ਰਾਪਤ ਕਰ ਲੈ ਜੋ ਐਸਾ ਸਰੂਪ ਅਪ੍ਰਤ ਪਾਲਣਾ ਕਰਨ ਵਾਲਾ।
ਸਾਧ ਜੀ ਸੰਗ ਰਖਵਾਲਾ,
ਹਮੇਸ਼ਾ ਜੀਆਂ ਦੇ ਨਾਲ ਰਹਿ ਕੇ ਰਾਖੀ ਕਰਨ ਵਾਲਾ ਹੈ ਭਾਈ,
ਹਰ ਦਿਨ ਰਹਿਣ ਕੀਰਤਨ ਗਾਇਆ।
ਐਸੇ ਪਰਮੇਸ਼ਰ ਨੂੰ ਕਿੰਨਾ ਕੁ ਚਿਰ ਯਾਦ ਕਰੀਏ, ਘੰਟਾ ਦੋ ਘੰਟੇ ਚਾਰ ਘੰਟੇ ਚਾਰ ਪਹਿਰ, ਇੰਨਾ ਕੁ ਚੇਤੇ ਕਰ ਲਿਆ ਕਰੀਏ ਛੁਟਕਾਰਾ ਹੋ ਜਾਵੇਗਾ। ਮਹਾਰਾਜ ਕਹਿੰਦੇ ਨੇ ਭਾਈ ਹਰ ਦਿਨ ਰਹਿਣ ਕੀਰਤਨ ਗਾਈਏ, ਹਰੀ ਜੋ ਪਰਮੇਸ਼ਰ ਹੈ ਉਹਦਾ ਦਿਨੇ ਰਾਤ ਕੀਰਤਨ ਗਾਉਣਾ ਕਰੀਏ, ਜਸ ਗਾਉਣਾ ਕਰੀਏ, ਜਦੋਂ ਹਰੀ ਦਾ ਭਜਨ ਅਵਸਥਾ ਰੂਪੀ ਰਹਿਣ ਰਾਤ ਨਾਲ ਕਰਾਂਗੇ ਤਾਂ ਦਿਨ ਗਿਆਨ ਰੂਪੀ ਦਿਨ ਚੜ੍ਹ ਆਵੇਗਾ ਹਿਰਦੇ ਰੂਪੀ ਆਕਾਸ਼ ਵਿੱਚ।
ਬਹੁੜ ਨਾ ਜੋਨੀ ਪਾਈਆ,
ਫਿਰ ਬਹੁੜ ਪੁਣਾ ਜੋਨਾਂ ਵਿੱਚ ਨਹੀਂ, ਜੂਨੀਆਂ ਵਿੱਚ ਨਹੀਂ ਪੈਣਾ ਪਵੇਗਾ, ਕੁੱਤੇ ਬਿੱਲੇ ਆਲਕ ਨਹੀਂ ਬਣਨਾ ਪਵੇਗਾ, ਸਾਰੀਆਂ ਜੂਨਾਂ ਦਾ ਨਿਪਟਾਰਾ ਹੋ ਜਾਵੇਗਾ ਭਗਤੀ ਦੇ ਕਾਰਨ।
ਜਿਸ ਦੇਵ ਹੈ ਪੁਰਖ ਵਿਧਾਤਾ,
ਜਿਸ ਦੇਵ ਹੈ ਪੁਰਖ ਵਿਧਾਤਾ, ਕਰਮਾਂ ਅਨੁਸਾਰ ਜੋ ਫਲ ਪ੍ਰਦਾਤਾ ਹੈ ਪਰਮੇਸ਼ਰ, ਉਹ ਪੁਰਖ ਜੋ ਪਾਪਾਂ ਰੂਪੀ ਪੂੰ ਆਲਕ ਤੋਂ ਰੱਖਿਆ ਕਰਨ ਵਾਲਾ ਹੈ, ਸਾਰਿਆਂ ਦੇ ਵਿੱਚ ਪੁਰਖ ਪੂਰਨ ਹੈ, ਪੁਰਖ ਪੁਰਸ਼ਾਰਥ ਦੇਣ ਵਾਲਾ, ਉਦਮ ਦੇਣ ਵਾਲਾ ਸਾਰਿਆਂ ਦੇ ਤਾਂ ਹੀ, ਉਹ ਜਿਸ ਨੂੰ ਦੇ ਦੇਵੇ
ਹਰ ਰਸ ਤਿੰਨ ਹੀ ਜਾਤਾ,
ਹਰੀ ਦਾ ਜੋ ਬ੍ਰਹਮਾਨੰਦ ਰਸ ਹੈ ਉਹ ਤਿੰਨਾਂ ਪਰਮੇਸ਼ਰ ਦੇ ਪਿਆਰੇ ਨੇ ਜਾਤਾ ਜਾਣਨਾ ਕੀਤਾ, ਉਹਨਾਂ ਨੇ ਜਾਣਿਆ ਕਿ ਹਰੀ ਹੀ ਰਸ ਰੂਪ ਹੈ ਆਪ।
ਜਮ ਕੰਕਰ ਨੇੜ ਨਾ ਆਇਆ,
ਜਿਹਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ। ਜਮਦੂਤ ਜੋ ਹੈ ਸੋ ਧਰਮ ਰਾਜਾ ਅਲਕਲੀ ਅਤੇ ਧਰਮ ਰਾਜੇ ਜਿਹੜੇ ਦੂਤ ਹੈ ਉਹ ਵੀ ਸਾਰੇ ਪਰਮੇਸ਼ਰ ਦੇ ਪਿਆਰੇ ਨੂੰ ਨੇੜੇ ਨਹੀਂ ਕਦੇ ਵੀ ਆ ਸਕਦੇ। ਏਕਾ ਮੀਲ ਏਕਾ ਇਰਾਦਕ ਜਬਰ ਏਲ ਅਸਰਾ ਇਰਾਦਕ
ਸੁਖ ਨਾਨਕ ਸਰਣੀ ਪਾਇਆ
ਸੁਖ ਨਾਨਕ ਸਰਣੀ ਪਾਇਆ ਸਰਨ ਵਿੱਚ ਆਉਣੇ ਕਰਕੇ ਸੁਖ ਸਰੂਪ ਨੂੰ ਪ੍ਰਾਪਤ ਕਰ ਲਿਆ ਗੁਰੂ ਕੀ ਸੰਗਤ ਵਿੱਚੋਂ। ਇਹ ਬਡਾਲੀ ਸਾਹਿਬ ਤੋਂ ਆ ਕੇ ਇੱਥੇ ਹਰਿਮੰਦਰ ਸਾਹਿਬ ਵਿਖੇ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਸੰਗਤਾਂ ਦੀ ਬੇਨਤੀ ਕਰਨ ਤੋਂ ਜਿਸ ਤਰ੍ਹਾਂ ਬਡਾਲੀ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਦੀ ਰੱਖਿਆ ਹੋਈ ਹੈ, ਸੋ ਸ਼ੁਕਰਾਨਾ ਕਰਦਿਆਂ ਹੋਇਆਂ ਅਕਾਲ ਪੁਰਖ ਦਾ ਸਿੱਖਾਂ ਦੇ ਤਾਂ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਅੱਜ ਪਵਿੱਤਰ ਹੁਕਮਨਾਮਾ ਬਖਸ਼ਿਆ ਹੈ। ਹੁਣ 12 ਮਹਾਂ ਦੁਆਰਾ ਪਵਿੱਤਰ ਮਹੀਨੇ ਦੇ ਵਿਚਾਰ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਹਰ ਜੇਠ ਜੁੜਨ ਦਾ ਲੋੜੀਆ
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋਤੀ ਸਰੂਪ ਜੀ ਐਸੇ ਹੀ ਪਵਿੱਤਰ ਸਥਾਨ ਤੇ ਸਜੇ ਹੋਏ ਹਨ ਜੋ ਬਾਹਰਲੇ ਪਾਸੇ ਛੋਟਾ ਜਿਹਾ ਸੰਗਮਰਮਰ ਦਾ ਪਾਲਕੀ ਸਾਹਿਬ ਬਣਿਆ ਹੋਇਆ ਹੈ। ਸੰਗਤਾਂ ਦੇ ਵਿੱਚ ਇਸਤਤ ਹੋ ਕੇ ਪਵਿੱਤਰ ਉਪਦੇਸ਼ ਦੇ ਕੇ ਸਾਰਿਆਂ ਦੇ ਤਾਂ ਨਿਹਾਲ ਕਰ ਰਹੇ ਹਨ ਸਤਿਗੁਰ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਸੋ ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਵਿਆਸ ਦਾ ਖਿਤਾਬ ਸਿੱਖ ਮੰਨਦੇ ਹਨ, ਪਰ ਕਰੋੜਾਂ ਵਿਆਸ ਵਰਗੇ ਵੀ ਭਾਈ ਗੁਰਦਾਸ ਜੀ ਦੇ ਰੋਮ ਦੇ ਬਰਾਬਰ ਨਹੀਂ ਪਹੁੰਚ ਸਕਦੇ। ਭਾਈ ਸਾਲੋ ਜੀ ਵਰਗੇ ਮਹਾਂਪੁਰਖ, ਭਾਈ ਪੈੜਾ ਜੀ ਵਰਗੇ ਬ੍ਰਹਮ ਗਿਆਨੀ, ਸੋ ਇਹ ਤਾਰਕ ਸਿੱਖ ਮਾਤਾ ਜੋ ਹੈ ਮਾਈ ਸੇਵਾ ਜੀ ਆਦਿਕ ਇਹ ਸਾਰੇ ਸਤਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ। ਇੱਕ ਪੰਡਿਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਇਆ ਹੈ, ਉਸਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਵਿਦਿਆ ਦੇ ਦਾਤ ਤਾਂ ਦਾਸ ਨੂੰ ਬਖਸ਼ੀ ਹੋਈ ਹੈ ਪਰ ਮਾਇਕੀ ਤੌਰ 'ਤੇ ਬਹੁਤ ਗਰੀਬ ਹਾਂ, ਜੇ ਆਪ ਜੀ ਦੀ ਆਗਿਆ ਹੋਵੇ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੰਗਤਾਂ ਵਿੱਚ ਪ੍ਰਚਾਰ ਕਰਕੇ ਆਪਣੀ ਆਜੀਵਿਕਾ ਪੇਟ ਪੂਰਤੀ ਕਰ ਸਕਾਂ। ਸਤਿਗੁਰੂ ਜੀ ਨੇ ਇਸ ਪੰਡਿਤ ਨੂੰ ਸਰਨ ਆਇਆ ਜਾਣ ਕੇ ਸੋ ਆਪਣੀ ਸਰਨ ਵਿੱਚ ਰੱਖ ਲਿਆ, ਹੁਕਮ ਦੇ ਦਿੱਤਾ। ਗੁਰੂ ਕਾ ਪੰਡਿਤ ਜਾਣ ਕੇ ਸੰਗਤਾਂ ਇਸਦਾ ਬੜਾ ਭਾਰੀ ਸਤਿਕਾਰ ਕਰਨ ਲੱਗ ਪਈਆਂ। ਇਹ ਪੰਜ ਚਾਰ ਚੀਜ਼ਾਂ ਸਹਾਰਨੀਆਂ ਬੜੀਆਂ ਮੁਸ਼ਕਲ ਹੋਇਆ ਕਰਦੀਆਂ। ਇੱਕ ਸਰੀਰ ਦੀ ਸੁੰਦਰਤਾ, ਇੱਕ ਸਰੀਰਕ ਬਲ, ਇੱਕ ਪ੍ਰਭਤਾ, ਇੱਕ ਸ਼ਕਤੀ, ਇਹ ਤਾਲਕ ਇਹ ਜਿਹੜੀਆਂ ਚੀਜ਼ਾਂ ਹਨ ਕੋਈ ਵਿਰਲਾ ਵਿਰਲਾ ਇਹਨਾਂ ਨੂੰ ਬਰਦਾਸ਼ਤ ਕਰਦਾ ਹੈ। ਜਦੋਂ ਪੰਡਿਤ ਨੂੰ ਮੱਥਾ ਟੇਕਣ ਸ਼ੁਰੂ ਹੋ ਗਿਆ, ਮਾਇਆ ਕਾਫੀ ਜੁੜ ਗਈ, ਹੰਕਾਰ ਹੋ ਗਿਆ ਮਨ 'ਚ ਫੁਰਨਾ ਫੁਰਿਆ ਕਿ ਜੇ ਮੈਂ ਇੱਥੇ ਪਵਿੱਤਰ ਵਿਚਾਰ ਨਾ ਸੰਗਤਾਂ ਤੇ ਸੁਣਾਵਾਂ, ਹੋਰ ਕੋਈ ਸੁਣਾਉਣ ਵਾਲਾ ਹੈ ਹੀ ਨਹੀਂ, ਮੈਂ ਇਕੱਲਾ ਵਿਦਵਾਨ ਹਾਂ, ਇਸ ਸੰਗਤਾਂ ਦੇ ਅਧੀਨ ਹੋ ਕੇ ਸੰਗਰਾਂਦ ਵਾਲੇ ਦਿਨ ਪੰਡਿਤ ਆਪਣੇ ਘਰ ਵਿੱਚ ਠਹਿਰ ਗਿਆ, ਸੰਗਤ ਵਿੱਚ ਪ੍ਰਚਾਰ ਕਰਨ ਵਾਸਤੇ ਨਾ ਆਇਆ। ਬਾਬਾ ਬੁੱਢਾ ਜੀ ਨੇ ਇੱਕ ਪ੍ਰੇਮੀ ਨੂੰ ਭੇਜਿਆ ਕਿ ਜਾ ਭਾਈ ਜਾ ਕੇ ਪੰਡਿਤ ਨੂੰ ਬੁਲਾ ਕੇ ਲਿਆ, ਸੰਗਤਾਂ ਬੈਠੀਆਂ ਹਨ, ਸੋ ਮਹੀਨੇ ਦੁਆਰਾ ਪ੍ਰਚਾਰ ਕਰੇ। ਪੰਡਿਤ ਵਿੱਚ ਬੜਾ ਭਾਰੀ ਮਾਣ ਸੀ, ਖਿੱਚ ਕੇ ਕਹਿਣ ਲੱਗਾ ਕਿ ਤੁਸੀਂ ਕਿਹੜਾ ਮੇਰੇ ਸਿੱਖ ਹੋ, ਤੁਸੀਂ ਗੁਰੂ ਕੇ ਸਿੱਖ ਹੋ, ਜਾ ਕੇ ਗੁਰੂ ਕਿਆ ਤੋਂ ਉਪਦੇਸ਼ ਲੈ ਲਵਾਂ। ਭਗਤ ਕਬੀਰ ਜੀ ਨੇ ਤਾਂ ਵੀਰ ਅਸੀਂ ਸ਼ਬਦਾਂ ਨਾਲ ਇਹਨਾਂ ਬ੍ਰਾਹਮਣ ਲੋਕਾਂ ਨੂੰ ਨਿਰਸਰ ਕੀਤਾ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕਹਿ ਪਾਚਮੂਆ ਚਾਰੋ ਬੇਦੋ ਮਾਹੇ, ਇਸ ਤਰ੍ਹਾਂ ਦੇ ਬਚਨ ਕਹੇ ਹਨ। ਸੋ ਸਿੱਖ ਵਾਪਸ ਆਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਆਣ ਕੇ ਸਾਰੀ ਗੱਲ ਦੱਸੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕਰਨ ਦੀ ਆਗਿਆ ਮੰਨੀ। ਮਹਾਰਾਜ ਕਹਿਣਗੇ ਬਾਬਾ ਜੀ ਆਪ ਜੀ ਬੈਠੇ ਹੀ ਬਚਨ ਕਰੋ, ਬਜ਼ੁਰਗ ਹੋ। ਉਸ ਵੇਲੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਗਤ ਵਿੱਚ ਆਪ ਜੀ ਦੇ ਹਜ਼ੂਰੀ ਵਿੱਚ ਉੱਠ ਕੇ ਹੀ ਬੇਨਤੀ ਕਰਨੀ ਸੋਭਦੀ ਹੈ। ਸੋ ਬਾਬਾ ਜੀ ਨੇ ਆਗਿਆ ਪਾ ਕੇ ਬੇਨਤੀ ਆਰੰਭ ਕੀਤੀ ਸੱਚੇ ਪਾਤਸ਼ਾਹ ਸਾਰੇ ਕਾਰਜ ਆਪ ਜੀ ਨੇ ਸਿੱਖਾਂ ਦੇ ਗੁਰਮਤਿ ਦੁਆਰਾ ਗੁਰਬਾਣੀ ਦੁਆਰਾ ਸਿੱਧ ਕਰ ਦਿੱਤੇ ਹਨ ਕਿ ਅਸੀਂ ਮਹੀਨੇ ਦਾ ਉਪਦੇਸ਼ ਸੁਣਨ ਵਾਸਤੇ ਇਹਨਾਂ ਪੰਡਿਤ ਲੋਕਾਂ ਦੇ ਪਿੱਛੇ ਪਿੱਛੇ ਤੁਰੇ ਫਿਰਾਂਗੇ। ਇਹਨਾਂ ਦਾ ਪਤਾ ਕੋਈ ਨਹੀਂ ਇਹਨਾਂ ਨੇ ਕਿਹੜੇ ਵੇਲੇ ਰੀਰ ਜਾਣਾ ਆਕੜ ਜਾਣਾ ਹੈ। ਕਿਰਪਾ ਕਰਕੇ 12 ਮਹਾਂ ਦੀ ਬਾਣੀ ਉਚਾਰਨ ਕਰੋ ਜਿਸ ਕਰਕੇ 12 ਮਹੀਨਿਆਂ ਦੁਆਰਾ ਪਵਿੱਤਰ ਉਪਦੇਸ਼ ਧਾਰਨ ਕਰਕੇ ਸੰਗਤਾਂ ਨਿਹਾਲ ਹੋ ਸਕਣ। ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਅਸੀਂ ਪਹਿਲੇ ਸਰੂਪ ਵਿੱਚ ਤੁਖਾਰੀ ਰਾਗ 'ਚ 12 ਮਹਾਂ ਉਚਾਰਨ ਕੀਤਾ, ਸੋ ਉਸ ਨੂੰ ਪੜ੍ਹ ਲਿਆ ਕਰੋ। ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਬਾਬਾ ਜੀ ਨੇ ਕਿ ਸਤਿਗੁਰੂ ਜੀ ਜੋ ਆਪ ਜੀ ਨੇ ਪਹਿਲੇ ਸਰੂਪ ਵਿੱਚ ਬਚਨ ਉਚਾਰੇ ਹਨ ਉਹਨਾਂ ਵਿੱਚ ਬੜਾ ਭਾਰੀ ਕੁਝ ਭੇਦ ਹੈ, ਪੜ੍ਹਨ ਮਾਤਰ ਸੇ ਪਤਾ ਨਹੀਂ ਲੱਗਦਾ, ਸੁਖੈਨ ਰੂਪ ਵਿੱਚ ਬਾਣੀ ਉਚਾਰਨ ਕਰੋ ਜਿਹਦਾ ਪੜ੍ਹਨ ਮਾਤਰ ਸੇ ਅਰਥਾਂ ਦੀ ਕੁਝ ਸਮਝ ਲੱਗ ਸਕੇ। ਸੁਣ ਕੇ ਸਤਿਗੁਰੂ ਜੀ ਬੜੇ ਭਾਰੀ ਪ੍ਰਸੰਨ ਹੋਏ, ਕਹਿਣਗੇ ਧੰਨ ਹੋ ਬਾਬਾ ਜੀ ਜੋ ਸਾਰਿਆਂ ਦਾ ਭਲਾ ਕਰਨ ਵਾਸਤੇ ਤੁਸੀਂ ਆਪਣਾ ਖਿਆਲ ਪ੍ਰਗਟ ਕੀਤਾ ਹੈ। ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਚੰਦਰਮਾ ਤਾਰਿਆਂ 'ਚ ਸੋਭਦਾ ਹੈ ਇਸ ਤਰ੍ਹਾਂ ਸਿੱਖ ਸੰਗਤਾਂ ਤਾਂ ਤਾਰਿਆਂ ਦੀ ਤਰ੍ਹਾਂ ਹਨ, ਸਤਿਗੁਰ ਸੱਚੇ ਪਾਤਸ਼ਾਹ ਨੇ ਕਲੰਕ ਚੰਦਰਮਾ ਦੀ ਤਰ੍ਹਾਂ ਹਨ, ਜਿਵੇਂ ਕਵੀਆਂ ਖੁਸ਼ ਹੋ ਜਾਂਦੀਆਂ ਚੰਦਰਮਾ ਨੂੰ ਵੇਖ ਕੇ, ਇਸੇ ਤਰ੍ਹਾਂ ਇਹ ਸਿੱਖਾਂ ਦੀਆਂ ਬੁੱਧੀ ਰੂਪ ਕਵੀਆਂ। ਸੋ ਨੇ ਕਲੰਕ ਚੰਦਰਮਾ ਸਰੀਖੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ, ਪ੍ਰਸੰਨ ਹੋ ਰਹੇ ਹਨ। ਸੋ ਜਿਸ ਤਰ੍ਹਾਂ ਤਪਸ਼ ਮਿਟ ਜਾਂਦੀ ਹੈ ਚੰਦਰਮਾ ਦੇ ਚੜ੍ਹਨ ਤੋਂ ਸ਼ਾਂਤੀ ਆ ਜਾਂਦੀ ਹੈ, ਇਸੇ ਤਰ੍ਹਾਂ ਅਗਿਆਨ ਰੂਪੀ ਸੂਰਜ ਦੀਆਂ ਰਾਗ ਅਤੇ ਦਵੈਤ ਰੂਪੀ ਜਿਹੜੀਆਂ ਕਿਰਨਾਂ ਹਨ ਇਹ ਮਿਟ ਗਈਆਂ ਹਨ। ਸਿੱਖਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਵੈਰਾਗ ਰੂਪੀ ਚੰਦਰਮਾ ਸਤਿਗੁਰੂ ਜੀ ਨੇ ਚੜ੍ਹਾ ਦਿੱਤਾ ਹੈ, ਭਗਤੀ ਰੂਪ ਸ਼ਾਂਤੀ ਬਖਸ਼ ਦਿੱਤੀ ਹੈ, ਐਸਾ ਆਨੰਦ ਬਖਸ਼ ਕੇ ਸੰਗਤਾਂ ਨੇ ਤਾਂ ਨਿਹਾਲ ਕੀਤਾ ਹੈ। ਜਾਂ ਜਿਵੇਂ ਸੂਰਜ ਦੇ ਚੜ੍ਹਨ ਤੋਂ ਹਨੇਰਾ ਦੂਰ ਹੋ ਜਾਂਦਾ ਹੈ, ਤਾਰੇ ਮਿਟ ਜਾਂਦੇ ਹਨ, ਇਸੇ ਤਰ੍ਹਾਂ ਹੀ ਨੇ ਕਲੰਕ ਚੰਦ ਸੂਰਜ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ 'ਚ ਸਭਾਇਮਾਨ ਹਨ, ਇਸਤਤ ਹਨ। ਸੋ ਵਕਾਰਾਂ ਰੂਪੀ ਜਿਹੜੇ ਤਾਰੇ ਹੈ ਇਹ ਸਾਰੇ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਮੇਟ ਦਿੱਤੇ ਹਨ। ਸੋ ਮਾਇਆ ਦਾ ਮੋਹ ਰੂਪੀ ਜਿਹੜਾ ਚੰਦਰਮਾ ਹੈ ਇਸ ਨੂੰ ਵੀ ਹਿਰਦੇ ਰੂਪੀ ਆਕਾਸ਼ ਵਿੱਚੋਂ ਅਭਾਵ ਕਰ ਦਿੱਤਾ, ਮੇਟ ਦਿੱਤਾ ਹੈ। ਬ੍ਰਹਮ ਗਿਆਨ ਰੂਪੀ ਸੂਰਜ ਦੁਆਰਾ ਭਗਤ ਰੂਪੀ ਕਿਰਨ ਪਾ ਕੇ ਸਿੱਖਾਂ ਦੇ ਹਿਰਦੇ ਰੂਪੀ ਕਵਲ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੜਾਓ ਦੇ ਸਹਿਤ ਪ੍ਰਕਾਸ਼ ਦੇ ਸਹਿਤ ਕਰ ਦਿੱਤਾ ਹੈ। ਇਸ ਤਰ੍ਹਾਂ ਦਰਸ਼ਨ ਦੇ ਕਰਕੇ ਇੱਥੇ ਸੰਗਤਾਂ ਦੇ ਤਾਂ ਹੀ ਨਿਹਾਲ ਕਰ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਦੀ ਬੇਨਤੀ ਦੁਆਰਾ ਸਮੂਹ ਸੰਗਤਾਂ ਦੀ ਕਲਿਆਣ ਕਰਨ ਵਾਸਤੇ ਪਵਿੱਤਰ 12 ਮਹਾਂ ਦੀ ਬਾਣੀ ਇਸ ਸਥਾਨ 'ਤੇ ਉਚਾਰਨ ਕੀਤੀ ਹੈ ਜਿੱਥੇ ਅੱਜ ਆਪਾਂ ਬੈਠ ਕੇ ਸਤਿਗੁਰੂ ਦੀ ਗੋਦ ਵਿੱਚ ਆਨੰਦ ਮਾਣ ਰਹੇ ਹਾਂ। ਸੋ ਵਿਸਾਖ ਦਾ ਮਹੀਨਾ ਬਤੀਤ ਹੋਇਆ ਹੈ, ਜੇਠ ਦਾ ਮਹੀਨਾ ਅੱਜ ਪ੍ਰਾਰੰਭ ਹੋਣ ਲੱਗਾ ਹੈ। ਸੰਗਤਾਂ ਇਕਾਗਰਤਾ ਨਾਲ ਕੁਝ ਸਮੇਂ ਵਾਸਤੇ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀਓ, ਹਰ ਜੇਠ ਜੁੜਨ ਦਾ ਲੋੜੀਆ,
ਹਰ ਜੇਠ ਜੁੜਨ ਦਾ ਲੋੜੀਆ। ਸਤਿਗੁਰੂ ਜੀ ਕਹਿੰਦੇ ਹਨ ਭਾਈ ਜੋ ਹਰੀ, ਜੇਠ ਨਾਮ ਵੱਡੇ ਦਾ ਹੁੰਦਾ ਹੈ, ਜੋ ਸਾਰਿਆਂ ਤੋਂ ਵੱਡਾ ਹੈ ਉਸ ਦੇ ਨਾਲ ਜੁੜਨ ਦਾ ਜੁੜਨਾ ਚਾਹੀਦਾ, ਲੋੜੀਆ ਚਾਹੀਏ, ਉਸ ਨਾਲ ਜੁੜਨਾ ਚਾਹੀਏ, ਉਸ ਦੇ ਨਾਲ ਜੁੜਨਾ ਕਰੋ। ਸਤਿਗੁਰੂ ਜੀ ਕਹਿੰਦੇ ਹਨ ਜੇਠ ਨਾਮ ਹੈ ਵੱਡੇ ਦਾ। ਸੋ ਵੱਡਾ ਕੌਣ ਹੈ? ਸਾਰਿਆਂ ਤੋਂ ਵੈਰਾਗ। ਜਦੋਂ ਤੱਕ ਵੈਰਾਗ ਹਿਰਦੇ 'ਚ ਪੈਦਾ ਨਹੀਂ ਹੁੰਦਾ ਤਦੋਂ ਤੱਕ ਪਰਮੇਸ਼ਰ ਦੇ ਨਾਲ ਬਿਰਤੀ ਇਕਾਗਰਤਾ ਸਹਿਤ ਹੋ ਕੇ ਕਦੇ ਜੁੜਦੀ ਨਹੀਂ। ਵੈਰਾਗ ਵੀ ਕਈ ਪ੍ਰਕਾਰ ਦਾ ਹੈ, ਜਿਸ ਤਰ੍ਹਾਂ ਮੰਦ ਵੈਰਾਗ ਹੈ, ਕਾਰਨ ਵੈਰਾਗ ਹੈ, ਏਕ ਇੰਦਰੀ ਵੈਰਾਗ ਆਲਕ ਹੈ, ਇਸੇ ਤਰ੍ਹਾਂ ਇਹ ਵਿਤਰੇ ਕਾਰਕ, ਤੀਬਰ ਵੈਰਾਗ, ਤਰ ਤੀਬਰ ਵੈਰਾਗ, ਤਰ ਤੀਬਰ ਤਮ, ਤਰ ਤਮ ਵੈਰਾਗ ਆਲਕ ਹਨ। ਸੋ ਸਾਰਿਆਂ ਤੋਂ ਸ਼੍ਰੋਮਣੀ ਵੈਰਾਗ ਮੰਨਿਆ, ਤਰ ਤੀਬਰ ਤਰ ਤਮ ਵੈਰਾਗ ਮੰਨਿਆ ਹੈ। ਸਤਿਗੁਰੂ ਜੀ ਕਹਿੰਦੇ ਇਸ ਨੂੰ ਧਾਰਨ ਕਰਕੇ ਹਰੀ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ। ਮੰਦ ਵੈਰਾਗ ਹੈ ਜਿਹੜਾ, ਸੋ ਜਿਵੇਂ ਕਿਸੇ ਦੇ ਘਰ ਵਾਲੀ ਕੋਈ ਮਰ ਜਾਵੇ, ਪਹਿਲਾਂ ਤਾਂ ਘਰ ਵਿੱਚ ਰਹਿੰਦਾ ਬੜਾ ਪ੍ਰਸੰਨ ਰਹਿੰਦਾ ਹੈ, ਘਰ ਵਾਲੀ ਦੀ ਚੜ੍ਹਾਈ ਹੋ ਜਾਵੇ, ਮਾਇਆ ਨਾਸ ਹੋ ਜਾਵੇ, ਸੋ ਉਸ ਵੇਲੇ ਘਰ ਦਾ ਤਿਆਗ ਕਰ ਦੇਣਾ ਅਤੇ ਸਮਾਂ ਪੈਣ 'ਤੇ ਵਾਸ਼ਨ ਦੇ ਫਣ ਤੋਂ ਫਿਰ ਘਰ ਨੂੰ ਮੁੜਦਾ ਸੰਕਲਪ ਬਣ ਜਾਣਾ, ਉਸ ਨੂੰ ਮੰਦ ਵਿਰਾਗ ਕਹਿੰਦੇ ਹੈ। ਗੱਲਾਂ ਸੁਣ ਕੇ ਵਿਰਾਗ ਪੈਦਾ ਹੋ ਜਾਣਾ ਤੇ ਕੁਝ ਸਮਾਂ ਪੈਣ ਤੋਂ ਵਿਰਾਗ ਅਭਾਵ ਹੋ ਜਾਣਾ, ਸਿਥਲ ਹੋ ਜਾਣਾ, ਮਿੱਟ ਜਾਣਾ, ਉਸ ਨੂੰ ਮੰਦ ਵਿਰਾਗ ਕਹਿੰਦੇ ਹਨ। ਨਾਰ ਮੋਈ ਕਰ ਸੰਪਤ ਨਾਸੀ, ਮੂੜ ਮਨਾਏ ਭਇਓ ਸੰਨਿਆਸੀ। ਘਰ ਵਾਲੇ ਮਰ ਗਏ, ਮਾਇਆ ਨਾਸ ਹੋ ਗਈ ਤੇ ਕਹਿ ਦਿੱਤਾ ਜੀ ਸੰਸਾਰ ਅਸਾਰ ਹੈ, ਇਹ ਮਿੱਥਿਆ ਹੈ, ਛੱਡ ਦਿਓ। ਮੂੰਹ ਸਿਰ ਮਨਵਾ ਕੇ ਹਦਵਾਣੇ ਵਰਗਾ ਸਿਰ ਕੱਢ ਲਿਆ, ਮਤੀਰੇ ਵਰਗਾ ਚਮਟਾ ਪਕੜ ਲਿਆ, ਭਗਵੇਂ ਕੱਪੜੇ ਪਾ ਲਏ, ਹਮ ਤਾਂ ਜੀ ਸੰਨਿਆਸੀ ਹੋਤੇ ਹੈ। ਇਹੋ ਜਿਹੀਆਂ ਗੱਲਾਂ ਕਰਕੇ ਘਰੋਂ ਨਿਕਲ ਗਿਆ ਤੇ ਜਿਸ ਤਰ੍ਹਾਂ ਆਇਆ ਗੁੱਲਾ ਪਾਉਣ ਕਾ ਚੜਿਆ ਕੱਖ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਜਿਵੇਂ ਪੌਣ ਵਗਦੀ ਹੈ ਸੋ ਬੁੱਲੇ ਦੇ ਨਾਲ, ਹਵਾ ਦੇ ਨਾਲ ਕੱਖ ਜਿਹੜਾ ਆਕਾਸ ਟੁੱਟ ਜਾਂਦਾ ਹੈ। ਜਦੋਂ ਹਵਾ ਬੰਦ ਹੋ ਜਾਵੇ ਉਸ ਵੇਲੇ ਡਿੱਗਦਾ ਡਿੱਗਦਾ ਕੀਰ ਕੱਖਾਂ ਦੇ ਵਿੱਚ ਹੀ ਉਹ ਡਿੱਗ ਪੈਂਦਾ ਹੈ। ਐਸੀ ਹਾਲਤ ਖਾਲਸਾ ਜੀ ਮੰਦ ਵਿਰਾਗੀ ਦੀ ਹੁੰਦੀ ਹੈ। ਗੱਲਾਂ ਸੁਣ ਕੇ ਕਿਸੇ ਤੋਂ ਵਿਰਾਗ ਹੋ ਜਾਣਾ ਸੋ ਘਰ ਛੱਡ ਜਾਣਾ, ਭਗਵਾਂ ਲਿਬਾਸ ਬਣਾ ਲੈਣਾ। ਜਦੋਂ ਵਿਰਾਗ ਰੂਪੀ ਹਵਾ ਦਾ ਪਾਉਣ ਦਾ ਬੁੱਲਾ ਆਇਆ ਉਸ ਵੇਲੇ ਕੱਖ ਦੀ ਤਰ੍ਹਾਂ ਉੱਡ ਗਿਆ, ਸਾਰਿਆਂ ਦਾ ਮੋਹ ਤਿਆਗ ਦਿੱਤਾ। ਪਰ ਜਿਸ ਵੇਲੇ ਕੋਈ ਫੁਰਨਾ ਫੁਰਿਆ ਵਾਪਸ ਘਰ ਨੂੰ ਮੁੜਨ ਵਾਸਤੇ ਯਤਨ ਕੀਤਾ ਸੋ ਉਸ ਵੇਲੇ ਢਹਿੰਦਾ ਢਹਿੰਦਾ ਡਿੱਗਦਾ ਡਿੱਗਦਾ ਹੌਲੀ ਹੌਲੀ ਵਾਪਸ ਆ ਕੇ ਉਹਨਾਂ ਦੇ ਵਿੱਚ ਫਸ ਜਾਂਦਾ ਹੈ, ਗਰਸਿਆ ਜਾਂਦਾ ਹੈ। ਐਸੀ ਹਾਲਤ ਜੀਵ ਦੀ ਹੁੰਦੀ ਹੈ, ਇਹ ਮੰਦ ਵਿਰਾਗੀ ਦੀ ਹਾਲਤ ਹੈ। ਅੱਗੇ ਆ ਕਾਰਨ ਵਿਰਾਗ, ਜਿਸ ਤਰ੍ਹਾਂ ਭਰਥਰੀ ਨੂੰ ਹੋਇਆ ਸੀ, ਜਿਹੜੀ ਇਹਦੇ ਘਰ ਵਾਲੀ ਸੀ ਪਿੰਗਲਾ ਰਾਣੀ, ਸੋ ਉਹ ਆਪਣੇ ਮੁਹਾਬਤ ਨਾਲ ਪ੍ਰੇਮ ਉਹਦਾ ਪੈ ਗਿਆ। ਇੱਕ ਦਿਨ ਇੱਕ ਬ੍ਰਾਹਮਣ ਆਇਆ, ਉਸ ਨੂੰ ਅਮਰ ਫਲਕ ਤੋਂ ਪ੍ਰਾਪਤ ਹੋ ਗਿਆ, ਉਸ ਨੇ ਲਿਆ ਕੇ ਰਾਜੇ ਨੂੰ ਦੇ ਦਿੱਤਾ। ਰਾਜੇ ਦਾ ਪਿਆਰ ਸੀ ਪਿੰਗਲਾ ਰਾਣੀ ਦੇ ਨਾਲ, ਸੋ ਇਸ ਨੇ ਪਿੰਗਲਾ ਰਾਣੀ ਨੂੰ ਜਦੋਂ ਅਮਰ ਫਲ ਦਿੱਤਾ ਉਹਦਾ ਅੱਗੇ ਮੋਹ ਪਿਆ ਹੋਇਆ ਸੀ ਮੁਹਾਬਤ ਨਾਲ, ਉਸ ਨੇ ਚੁੱਕ ਕੇ ਮੁਹਾਬਤ ਨੂੰ ਦੇ ਦਿੱਤਾ ਕਿ ਇਹ ਨੌਜਵਾਨ ਰਹੇ, ਮੈਂ ਵਿਸ਼ਵਕਰਮ ਦਾ ਰਸ ਭੋਗਦੀ ਰਹਾਂਗੀ। ਜਿਹੜਾ ਮੁਹਾਬਤ ਸੀ ਉਸਦਾ ਪ੍ਰੇਮ ਅੱਗੇ ਵੇਸਵਾ ਦੇ ਨਾਲ ਸੀ, ਉਹ ਵੇਸਵਾ ਨੂੰ ਦੇ ਦਿੱਤਾ ਕਿ ਇਹ ਜਵਾਨ ਰਹੇ, ਮੇਰੀ ਕਾਮਨਾ ਪੂਰੀ ਰਹੇਗੀ। ਵੇਸਵਾ ਦਾ ਜਿਹੜਾ ਖਿਆਲ ਸੀ ਉਹ ਰਾਜੇ ਉੱਪਰ ਸੀ, ਸੋ ਉਸ ਨੇ ਖਿਆਲ ਕੀਤਾ ਕਿ ਇਹ ਅਮਰ ਫਲ ਰਾਜੇ ਨੂੰ ਦੇ ਦੇਣਾ ਚਾਹੀਦਾ ਭਰਥਰੀ ਨੂੰ, ਜੇ ਇਹ ਜਵਾਨ ਰਹੇਗਾ ਤਾਂ ਮੇਰੀ ਕਾਮਨਾ ਪੂਰੀ ਹੁੰਦੀ ਰਹੇਗੀ। ਜਦੋਂ ਵੇਸਵਾ ਅਮਰ ਫਲ ਲੈ ਕੇ ਰਾਜੇ ਭਰਥਰੀ ਦੇ ਪਾਸ ਗਈ, ਉਸ ਨੇ ਪੁੱਛਿਆ ਕਿ ਫਲ ਕਿੱਥੋਂ ਲਿਆਂਦਾ ਹੈ। ਕਹਿਣ ਲੱਗੇ ਜੀ ਮੈਨੂੰ ਤਾਂ ਇਹ ਮੁਹਾਵਤ ਨੇ ਦਿੱਤਾ। ਮੁਹਾਵਤ ਨੂੰ ਬੁਲਾ ਲਿਆ, ਉਹਨੂੰ ਪੁੱਛਿਆ ਵੀ ਤੈਨੂੰ ਫਲ ਕਿੱਥੋਂ ਮਿਲਿਆ। ਕਹਿਣ ਲੱਗਾ ਕਿ ਮੈਨੂੰ ਤਾਂ ਪਿੰਗਲਾ ਰਾਣੀ ਨੇ ਦਿੱਤਾ। ਉਸ ਵੇਲੇ ਬਹੁਤ ਅਫਸੋਸ ਕੀਤਾ ਕਿ ਲਾਹਣਤ ਹੈ ਮੇਰੇ ਜੀਵਨ ਨੂੰ, ਮੈਂ ਜਿਸ ਨੂੰ ਸਭ ਤੋਂ ਆਪਣੀ ਨਿਕਟਵਰਤੀ ਜਾਣ ਕੇ ਪ੍ਰੇਮਣ ਜਾਣ ਕੇ ਸੋ ਇਹ ਦਿੱਤਾ ਸੀ ਕਿ ਸਾਂਭ ਕੇ ਰੱਖੇ ਸੀ, ਇਸ ਨੇ ਅੱਗੇ ਮੁਹਾਵਤ ਨਾਲ ਮੋਹ ਪਾ ਲਿਆ, ਇਹਨੂੰ ਸਬਰ ਨਹੀਂ ਆਇਆ ਕਿ ਮੈਂ ਰਾਜ ਦਰਬਾਰ ਦੀ ਰਾਣੀ ਬਣੀ ਹੋਈ ਹਾਂ। ਸੋ ਅੱਗੇ ਮੁਹਾਵਤ ਨੂੰ ਵੀ ਸੰਤੋਖ ਨਹੀਂ ਆਇਆ ਕਿ ਰਾਣੀ ਜਿਹੜੀ ਆ ਪਟਰਾਣੀ, ਇਹਦਾ ਮੇਰੇ ਨਾਲ ਸੰਬੰਧ ਆ, ਮੈਂ ਇੱਥੇ ਸੰਤੋਖ ਰੱਖ ਲਵਾਂ। ਉਸ ਨੇ ਅੱਗੇ ਵੇਸਵਾ ਨੂੰ ਦੇ ਦਿੱਤਾ ਅਤੇ ਵੇਸਵਾ ਨੂੰ ਵੀ ਸੰਤੋਖ ਨਹੀਂ ਆਇਆ ਕਿ ਮੈਂ ਰਾਜੇ ਦੇ ਮੁਹਾਵਤ ਦੇ, ਜਿਹੜਾ ਰਾਜੇ ਦਾ ਮੁਹਾਵਤ ਹੈ ਇਸ ਦੇ ਨਾਲ ਮੇਰਾ ਸੰਬੰਧ ਆ, ਮੈਂ ਵੀ ਇੱਥੇ ਸੰਤੋਖ ਕਰਾਂ। ਉਸ ਨੇ ਵੀ ਅੱਗੇ ਸੋ ਮੇਰੇ ਨਾਲ ਇਹ ਮੋਹ ਪਾ ਕੇ ਸੰਬੰਧ ਜੋੜਨਾ ਚਾਹਿਆ ਹੈ, ਇਹਨਾਂ ਸਾਰਿਆਂ ਨੇ ਇਹ ਸੰਤੋਖ ਨਹੀਂ ਕੀਤਾ। ਸੋ ਇਸ ਤਰ੍ਹਾਂ ਵਿਰਾਗ ਦੇ ਸਹਿਤ ਹੋ ਕੇ ਕਾਰਨ ਵਿਰਾਗ, ਜਿਸ ਦੇ ਦੁਆਰਾ ਵਿਰਾਗ ਹੋਵੇ ਉਸ ਨੂੰ ਕਾਰਨ ਵਿਰਾਗ ਕਹਿੰਦੇ ਹੈ। ਘਰ ਛੱਡ ਦਿੱਤਾ ਸੀ ਖਾਲਸਾ ਜੀ ਇਸ ਨੇ, ਸਮਾਂ ਪੈਣ ਤੋਂ ਜੇ ਤਾਂ ਕਾਰਨ ਵਿਰਾਗ ਪਰਫੈਕਟ ਹੋ ਜਾਵੇ ਤਾਂ ਚੰਗਾ ਹੈ, ਕਈ ਵਾਰ ਸਮਾਂ ਪੈਣ ਤੋਂ ਸਿਥਲ ਵੀ ਹੋ ਜਾਂਦਾ ਹੈ। ਸੋ ਇਸ ਦੇ ਲੇਖ ਵਿੱਚ ਦੁਬਾਰਾ ਕੋਈ ਵਿਆਹ ਸੀ, ਸੰਯੋਗ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਇਹਦਾ ਮਿਲਾਪ ਹੋਇਆ ਉਸ ਵੇਲੇ ਸਾਰੇ ਮੋਹ ਦੀ ਨਿਵਿਰਤੀ ਹੋਈ। ਇਹਨੇ ਕਿਤੇ ਗਾਇਨ ਸੁਣਿਆ, ਉਹ ਗਾਇਨ ਕਰਨ ਵਾਲੇ ਨੇ ਉਸ ਵੇਲੇ ਕਿਹਾ ਸੀ, ਬਹੁਤ ਹੀ ਬੀਤੀ ਥੋੜ੍ਹੀ ਰਹੀ, ਥੋੜ੍ਹੀ ਪੀਫਨ ਜਾਏ, ਵਾਇਕ ਕਹੇ ਸੁਣ ਗਾਇਕਾ, ਤਾਲ ਮੈਂ ਭੰਗ ਨਾ ਪਾਏ। ਇਹ ਬਚਨ ਸੁਣ ਕਰਕੇ ਇਹ ਭਰਥਰੀ ਦਾ ਮਨ ਜਿਹੜਾ ਸੀ ਸੰਤੋਖ ਦੇ ਸਹਿਤ ਹੋਇਆ ਸੀ। ਐਸਾ ਜਿਹੜਾ ਕਾਰਨ ਵਿਰਾਗ ਹੈ ਇਹ ਤੋਂ ਵੀ ਉੱਪਰ ਉੱਠ ਕੇ ਇੱਕ ਇੰਦਰੀ ਵਿਰਾਗ ਹੁੰਦਾ ਹੈ, ਬਾਕੀ ਇੰਦਰੀਆਂ ਨੂੰ ਤਾਂ ਰੋਕ ਲੈਣਾ ਪਰ ਮਨ ਜਿਹੜਾ ਹੈ ਇਹ ਫੁਰਨੇ ਵਿੱਚ ਲੱਗਾ ਰਹਿਣਾ, ਇਹ ਨਾ ਰੁਕਣਾ। ਇੱਕ ਵਸੀਕਾਰ ਵਿਰਾਗ ਹੈ। ਹਰ ਵੇਲੇ ਖਿਆਲ ਰੱਖਣਾ ਕਿ ਮੇਰੇ ਕਿੰਨੇ ਕੁ ਵਿਕਾਰ ਮੁੱਕੇ ਹਨ, ਮੇਰਾ ਮਨ ਵਿਕਾਰਾਂ ਵੱਲੋਂ ਰੁਕਿਆ ਹੈ ਜਾਂ ਨਹੀਂ ਰੁਕਿਆ। ਸੋ ਇਸ ਨੂੰ ਵਸੀਕਾਰ ਵਿਰਾਗ ਕਹਿੰਦੇ ਹੈ। ਅੱਗੇ ਤੀਬਰ ਵਿਰਾਗ ਹੈ ਸੰਸਾਰ ਦੇ ਸੁੱਖਾਂ ਦਾ ਤਿਆਗ ਕਰਨਾ। ਤਰ ਤੀਬਰ ਵਿਰਾਗ ਹੈ ਸਵਰਗ ਦੇ ਸੁੱਖਾਂ ਦਾ ਤਿਆਗ ਕਰਨਾ। ਤਰ ਤਮ ਵਿਰਾਗ ਹੈ ਬ੍ਰਹਮ ਲੋਕ ਦੇ ਪਦਾਰਥਾਂ ਤੱਕ ਜਿਤਨੇ ਸੁੱਖ ਹੈ ਇਹਨਾਂ ਨੂੰ ਕਾਗ ਦੀ ਵਿਸ਼ਟਾ ਦੀ ਤਰ੍ਹਾਂ ਜਾਣ ਕੇ ਸਾਰਿਆਂ ਦਾ ਤਿਆਗ ਕਰ ਦੇਣਾ। ਸੋ ਉਸ ਨੂੰ ਜੇਠ ਕਹਿੰਦੇ, ਜੇਠ ਨਾ ਵੱਡੇ ਦਾ ਹੈ। ਵੱਡਾ ਕਿਹੜਾ ਹੈ? ਜਿਹੜਾ ਤਰ ਤੀਬਰ ਤਰ ਤਮ ਵਿਰਾਗ ਹੈ, ਇਸ ਦੇ ਸਹਿਤ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਏ। ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ ਨੇ, ਆਰੰਭ ਤੋਂ ਪੜੋ ਪੰਗਤੇ।
ਹਰ ਜੇਠ ਜੁੜਨ ਦਾ ਲੋੜੀਆ,
ਭਾਈ ਹਰੀ ਜਿਹੜਾ ਪਰਮੇਸ਼ਰ ਹੈ ਜੇਠ ਸਾਰਿਆਂ ਤੋਂ ਵੱਡਾ ਹੈ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਵੱਡੇ ਵਡਾਉਣਾ। ਐਸਾ ਜੋ ਪਰਮੇਸ਼ਰ ਵੱਡਿਆਂ ਤੋਂ ਵੱਡਾ ਰੂਪ ਹੈ, ਉਸ ਦੇ ਨਾਲ ਵਿਰਾਗ ਦੇ ਸਹਿਤ ਹੋ ਕਰਕੇ ਜੁੜਨ ਦਾ ਲੋੜੀਆ, ਜੁੜਨਦਾ ਜੁੜਨਾ ਲੋੜੀਆ ਚਾਹੀਏ, ਜੁੜਨਾ ਚਾਹੀਦਾ ਉਸ ਦੇ ਨਾਲ। ਆਪਾਂ ਵੀ ਜੁੜੀਏ, ਅਰਦਾਸ ਕਰੀਏ ਗੁਰੂ ਅੱਗੇ ਕਿ ਸਾਨੂੰ ਵੀ ਜੋੜ ਲਵੋ।
ਜਿਸ ਅੱਗੇ ਸਭ ਨਿਵਨ,
ਕਿਉਂ ਜੁੜੀਏ ਜੀ? ਕਹਿੰਦੇ ਜਿਸ ਅੱਗੇ ਸਭ ਨਿਵਨ, ਜਿਵੇਂ ਜੇਠ ਦਾ ਮਹੀਨਾ ਹੈ, ਜੇਠ ਦੇ ਮਹੀਨੇ ਦੁਆਰਾ ਦਰਖਤਾਂ ਦੇ ਪੱਤੇ ਸੁੱਕ ਜਾਂਦੇ ਆ, ਨਿਉਂ ਜਾਂਦੇ ਆ, ਦੁਪਹਿਰੇ ਧੁੱਪ ਲੱਗਣ ਤੋਂ ਜਿਹੜੇ ਫੁੱਲ ਫਲ ਆਦਿਕ ਹਨ ਇਹਨਾਂ ਦੀਆਂ ਕਰੂਮਲਾਂ ਥੱਲੇ ਨੂੰ ਮੁੜ ਜਾਂਦੀਆਂ ਹਨ, ਸਾਰੇ ਨਿਉਂਦੇ ਆ। ਜਿਵੇਂ ਜੇਠ ਵੱਡਾ ਕੋਈ ਹੋਵੇ ਉਹਦੇ ਅੱਗੇ ਸਾਰੇ ਨਿਉਂਦੇ ਹਨ, ਇਸੇ ਤਰ੍ਹਾਂ ਜਿਹੜਾ ਵਿਰਾਗ ਹੈ ਅਤੇ ਸਾਰਿਆਂ ਤੋਂ ਵੱਡਾ ਪਰਮੇਸ਼ੁਰ ਹੈ, ਉਸ ਦੇ ਅੱਗੇ ਵਿਰਾਗ ਦੇ ਸਹਿਤ ਹੋ ਕੇ ਜੇ ਜੁੜਾਂਗੇ ਤਾਂ ਜਿਸ ਅੱਗੇ ਸਭ ਨਿਵਨ, ਸਾਰੇ ਪਰਮੇਸ਼ੁਰ ਅੱਗੇ ਨਿਉਂਦੇ ਹੈ, ਵਿਰਾਗ ਦੇ ਸਹਿਤ ਹੋ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਬਿਰਤੀ ਨੂੰ ਜੋੜਨਾ ਕਰੀਏ, ਜੋ ਸਾਰਿਆਂ ਨੂੰ ਨਵਾ ਦੇਣ ਵਾਲਾ ਹੈ, ਨੀਵੇਂ ਕਰ ਦੇਣ ਵਾਲਾ ਹੰਕਾਰੀਆਂ ਨੂੰ।
ਹਰ ਸੱਜਣ ਦਾਵਣ ਲੱਗਿਆ,
ਸਤਿਗੁਰ ਜੀ ਲਾਭ ਕੀ ਹੈ ਜੋੜਨ ਦਾ? ਕਹਿੰਦੇ ਹਰ ਸੱਜਣ ਦਾਵਣ ਲੱਗਿਆ, ਦਾਵਣ ਨਾ ਪੱਲੇ ਦਾ ਹੈ, ਹਰੀ ਜੋ ਸੱਜਣ ਪਿਆਰਾ ਹੈ ਸਾਰਿਆਂ ਦਾ, ਉਹਦੇ ਦਾਵਣ ਸਰਨ ਰੂਪੀ ਪੱਲੇ ਦੇ ਨਾਲ ਲੱਗਣੇ ਕਰਕੇ
ਕਿਸੇ ਨਾ ਦੇਈ ਬੰਨ,
ਲਾਭ ਕੀ ਹੋਵੇਗਾ ਲੱਗਣ ਦਾ? ਕਹਿੰਦੇ ਕਿਸੇ ਨਾ ਦੇਈ ਬੰਨ, ਜਿਵੇਂ ਕੋਈ ਜਰਵਾਣਾ ਰਾਜਾ ਹੋਵੇ, ਛੋਟੇ ਰਾਜੇ ਉਸਦੇ ਅਧੀਨ ਹੋ ਕੇ ਢੇਗਾ ਬੰਨ ਕੇ ਅੱਗੇ ਤੋਰ ਦਿਆ ਕਰਦੇ ਸੀ, ਉਹ ਪਰਮੇਸ਼ਰ ਦੇ ਦਾਵਣ ਪੱਲੇ ਲੱਗਣੇ ਕਰਕੇ ਉਹ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰੇਗਾ ਕਿ ਇਹ ਪਾਪੀ ਹੈ ਜਮਦੂਤ ਕਹਿਣ ਅਸੀਂ ਲਿਜਾਣਾ ਹੈ, ਅਤੇ ਇਹ ਪੁੰਨੀ ਹੈ ਸਵਰਗ ਵਿੱਚ ਲਿਜਾਣ ਵਾਸਤੇ ਰਾਮਗਣ ਕਹਿਣ ਅਸੀਂ ਲਿਜਾਣਾ ਹੈ। ਜੇ ਹਰੀ ਸੱਜਣ ਦੇ ਪੱਲੇ ਲੱਗ ਜਾਈਏ ਤਾਂ ਕਿਸੇ ਦੇ ਅੱਗੇ, ਜਿਵੇਂ ਕਮਜ਼ੋਰ ਰਾਜਾ ਤਕੜੇ ਰਾਜੇ ਦੇ ਅੱਗੇ ਢਿਗਾ ਬੰਨ ਕੇ ਤੋਰ ਦੇਵੇ, ਇਸ ਤਰ੍ਹਾਂ ਕਿਸੇ ਜਮਦੂਤ ਦੇ ਅੱਗੇ ਲਾ ਕੇ ਨਹੀਂ ਤੋਰੇਗਾ, ਜਿਹੜਾ ਉਹਦਾ ਬਣ ਜਾਵੇ ਉਸ ਨੂੰ ਜਮਦੂਤਾਂ ਦੇ ਪਾਸੋਂ ਛੜਾ ਲਵੇਗਾ। ਕਿਸੇ ਨਾ ਦੇਈ ਬੰਨ, ਕਿਸੇ ਦੇ ਅੱਗੇ ਬੰਨ ਕੇ ਨਹੀਂ ਦੇਵੇਗਾ, ਤੋਰੇਗਾ ਨਹੀਂ, ਕਮਜ਼ੋਰੀ ਨਹੀਂ ਵਿਖਾਵੇਗਾ, ਸਾਰਨ ਆਏ ਦੀ ਲਾਜ ਰੱਖ ਲਵੇਗਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ। ਕਿਸੇ ਨਾ ਦੇਈ ਬੰਨ, ਹਰੀ ਨੇ ਤਾਂ ਛੜਾਉਣਾ ਹੀ ਛੜਾਉਣਾ ਹੈ, ਜੇ ਪਰਮੇਸ਼ਰ ਦੇ ਪਿਆਰੇ ਦੇ ਪੱਲੇ ਲੱਗ ਜਾਈਏ ਉਹ ਵੀ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰਦੇ, ਜਿਵੇਂ ਬਾਬਾ ਅਗਲੀ ਜੀ ਨੇ ਭਾਈ ਬੀਰੀ ਚੰਦ ਜੀ ਨੂੰ ਸੋ ਸਰਹਾਲੀ ਵਾਲਿਆਂ ਦੇ ਅੱਗੇ ਬੰਨ ਕੇ ਨਹੀਂ ਸੀ ਤੋਰਿਆ, ਭਾਵੇਂ ਕਿਹਾ ਸੀ ਕਿ ਬਾਬਾ ਜੀ ਸਾਡਾ ਚੋਰ ਤੁਹਾਡੇ ਪਾਸ ਹੈ, ਮੱਝਾਂ ਸਾਡੀਆਂ ਚੋਰੀ ਹੋ ਗਈਆਂ ਹਨ, ਉਸ ਵੇਲੇ ਸੱਚ ਬੋਲਿਆ ਸੀ, ਝੂਠ ਨਹੀਂ ਸੀ ਬੋਲਿਆ, ਕਹਿ ਦਿੱਤਾ ਕਿ ਆਹ ਬੈਠਾ ਹੈ ਪਛਾਣ ਲਵੋ ਸੋਧ ਹੈ ਸਾਧ ਹੈ ਕਿ ਚੋਰ ਹੈ, ਦੁਬਾਰਾ ਵੀ ਇਹ ਅੱਖਰ ਵਰਤਿਆ ਸੀ, ਸਾਰੇ ਹੈਰਾਨ ਹੋ ਕੇ ਮੁੜ ਗਏ ਸਨ। ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰਦੇ ਜਿਹੜਾ ਪਰਮੇਸ਼ਰ ਦੇ ਪਿਆਰਿਆਂ ਦੀ ਸਰਨ ਵਿੱਚ ਆ ਜਾਵੇ। ਅਤੇ ਅੱਜ ਦੇ ਡਸਾਈ ਵਰਗੇ, ਵੈਸੇ ਇਹਨਾਂ ਲੋਕਾਂ ਦਾ ਜ਼ਿਕਰ ਕਰਨਾ ਹੀ ਮੈਂ ਸਮਝਦਾ ਪਾਪ ਹੀ, ਕਈ ਵਾਰੀ ਪਾਪ ਹੋ ਜਾਂਦਾ ਆਪ ਤੋਂ ਵੀ, ਜਿਸ ਮਨੁੱਖ ਨੇ ਸਾਰੇ ਹਿੰਦੁਸਤਾਨ ਦੀ ਇੱਜ਼ਤ ਨੂੰ ਧੱਬਾ ਲਵਾਇਆ ਹੋਵੇ ਉਸ ਮਨੁੱਖ ਬਾਰੇ ਬਹੁਤਾ ਜ਼ਿਕਰ ਕਰਨਾ ਯੋਗ ਨਹੀਂ ਹੋਇਆ ਕਰਦਾ, ਕਿਉਂਕਿ ਕਿਸੇ ਵੀ ਦੇਸ਼ ਦਾ ਕੋਈ ਵੀ ਐਸਾ ਮੰਤਰੀ ਅੱਜ ਤੱਕ ਇਤਿਹਾਸ ਹਿਸਟਰੀ ਵਿੱਚ ਨਹੀਂ ਕਿਤੇ ਮਿਲਦਾ ਲਿਖਤੀ ਰੂਪ ਵਿੱਚ ਕਿ ਕਿਸੇ ਦੇਸ਼ ਦਾ ਰਾਜਾ ਕੋਈ ਆਪਣਾ ਪਿਸ਼ਾਬ ਪੀਂਦਾ ਹੋਵੇ। ਇੱਕੋ ਇੱਕ ਬਦਕਿਸਮਤੀ ਹੈ ਹਿੰਦੁਸਤਾਨ ਦੀ ਕਿ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਆਪਣੀ ਕਿਰਿਆ ਆਪ ਹੀ ਘੋਰ ਪਾਪੀਆਂ ਵਾਂਗੂ ਪੀਂਦਾ ਹੈ, ਅਤੇ ਉਹ ਕਹਿੰਦੇ ਜੀ ਕਿ ਬੰਨ ਕੇ ਸਾਡੇ ਅੱਗੇ ਤੋਰ ਦਿਓ। ਅਤੇ ਆਹ ਜਿਹੜਾ ਹੁੰਦਾ ਇਹਦਾ ਨਾਂ ਹੈਗਾ ਸੇਠੀ ਗ੍ਰਹਿ ਮੰਤਰੀ, ਉਹ ਅਲਟੀਮੇਟਮ ਦਿੰਦਾ ਫਿਰਦਾ, ਇੰਨੇ ਦਿਨਾਂ ਚਾਹ ਕੰਮ ਨਾ ਕੀਤਾ, ਤੇ ਸਖਤ ਐਕਸ਼ਨ ਲਵਾਂਗੇ। ਅਕਾਲੀ ਦਲ ਨੂੰ ਅਸੀਂ ਵਾਰਨਿੰਗ ਦਿੰਦੇ ਹਾਂ, ਫਲਾਨਾ ਕੁਝ ਕਰਦੇ ਹਾਂ, ਦੂਜੇ ਦਿਨ ਮਗਰੋਂ ਫਿਰ ਬਦਲ ਜਾਂਦਾ ਹੈ। ਨਹੀਂ ਜੀ, ਮੈਂ ਇਹ ਨਹੀਂ ਸਿੱਖਿਆ, ਮੈਂ ਤਾਂ ਇਉਂ ਕਿਹਾ ਸੀ। ਹੁਣ ਪਰਸੋਂ ਚੌਥੇ ਮੈਂ ਤਾਂ ਸੁਣਿਆ ਨਹੀਂ, ਮੇਰੇ ਸਿੰਘਾਂ ਨੇ ਦੱਸਿਆ, ਕਿਉਂਕਿ ਇਸ ਪਾਸੇ ਧਿਆਨ ਘੱਟ ਹੈ, ਕਦੇ ਸੁਣਿਆ ਸਾਨੂੰ ਨਹੀਂ ਰੇਡੀਓ ਅਤੇ ਟੈਲੀਵਿਜ਼ਨ। ਉਹ ਪਤਾ ਲੱਗਾ, ਉਹਨੇ ਖਬਰ ਦਿੱਤੀ ਹੈ ਅੱਗੇ ਭਿੰਡਰਾਂ ਵਾਲੇ ਦੇ ਨਾਲ ਗੱਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਉਸ ਨੂੰ ਦੋਸ਼ੀ ਘੋਸ਼ਿਤ ਕੀਤਾ ਗਿਆ ਹੈ, ਭਾਵ ਦੋਸ਼ੀ ਕਰਾਰ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਕਹਿੰਦਾ ਗੱਲ ਕਰਨ ਨੂੰ ਤਿਆਰ ਨਹੀਂ, ਅਤੇ ਉਹਨਾਂ ਦੀ ਪਟਰਾਣੀ ਇੰਦਰਾ ਰਾਣੀ ਕਹਿੰਦੀ ਹੈ ਮੈਨੂੰ ਗਿਲਾ ਕੋਈ ਨਹੀਂ, ਮੈਂ ਦੋਹਾਂ ਸੰਤਾਂ ਨਾਲ ਹੀ ਗੱਲ ਕਰ ਲਵਾਂਗੇ। ਹੁਣ ਮੁੰਡਾ ਕਹੇ ਗੱਲ ਨਹੀਂ ਕਰਨੀ, ਮਾਂ ਕਹੇ ਜਦੋਂ ਚਾਹੋ ਗੱਲ ਕਰ ਲਵਾਂਗੀ, ਇਹ ਆਪ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ। ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਪੱਲੇ ਲੱਗਣੇ ਕਰਕੇ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰਦਾ, ਉਹਦੇ 'ਤੇ ਨਿਸ਼ਚਾ ਰੱਖੋ ਸਤਿਗੁਰੂ ਗਰੀਬ ਨਿਵਾਜ ਜੀ ਦੇ ਉੱਪਰ।
ਮਾਣਕ ਮੋਤੀ ਨਾਮ ਪ੍ਰਭ
ਕਹਿੰਦੇ ਕਿ ਬੰਨ ਕੇ ਦੇ ਦਿਓ। ਇਹਨਾਂ ਨੂੰ ਪੁੱਛਣਾ ਚਾਹੀਦਾ ਤੁਹਾਡੇ ਵਡੇਰਿਆਂ ਦੀ ਕੀ ਹਾਲਤ ਹੋਈ ਹੈ। ਸੋ ਗੁਰੂ ਦੀ ਸਰਨ 'ਚ ਤਾਂ ਜਿਹੜਾ ਵੀ ਆ ਗਿਆ ਸਤਿਗੁਰੂ ਨੇ ਸਰਨ ਦਿੱਤੀ ਹੈ। ਜੇ ਖੁਸਰੋ ਆ ਗਿਆ, ਅਕਬਰ ਵਰਗਿਆਂ ਨੇ, ਜਹਾਂਗੀਰ ਵਰਗਿਆਂ ਨੇ ਬੜੇ ਯਤਨ ਕੀਤੇ ਹੈ, ਸਤਿਗੁਰੂ ਜੀ ਨੇ ਸਰਨ ਵਿੱਚ ਆਇਆ ਉਹਨੂੰ ਸਾਰਿਆਂ ਨੂੰ ਥਾਂ ਦਿੱਤਾ ਹੈ। ਸੋ ਬੰਨ ਕੇ ਕਿਸੇ ਅੱਗੇ ਨਹੀਂ ਤੋਰਦੇ।
ਮਾਣਕ ਮੋਤੀ
ਆਪਣੇ ਪਿਆਰਿਆਂ ਦੇ ਅੱਗੇ ਬੰਨ ਕੇ ਜ਼ਰੂਰ ਤੋਰ ਦਿੰਦੇ ਦੁਸ਼ਟਾਂ ਨੂੰ, ਜਿਵੇਂ ਚੰਦੂ ਨੂੰ ਤੋਰ ਦਿੱਤਾ ਸੀ ਭਾਈ ਜੀ ਦੀ ਚੰਦ ਤੇ ਜੇਠਾ ਜੀ ਦੇ ਅੱਗੇ।
ਮਾਣਕ ਮੋਤੀ ਨਾਮ ਪ੍ਰਭ
ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਦਾ ਨਾਮ ਕੈਸਾ ਹੈ। ਮਹਾਰਾਜ ਕਹਿੰਦੇ ਮਾਣਕ ਮੋਤੀ, ਮਾਣਕਾਂ ਵਰਗਾ ਤੇ ਮੋਤੀਆਂ ਵਰਗਾ ਹੈ ਪਰਮੇਸ਼ਰ ਦਾ ਨਾਮ।
ਲੱਗਾ ਨਾਹੀਂ ਸੰਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੇ ਮਾਣਕ ਹੋਣ ਤੇ ਮੋਤੀ ਹੋਣ, ਉਹਨਾਂ ਦਾ ਸੰਨ ਲੱਗ ਜਾਂਦਾ, ਪਾੜ ਲੱਗ ਜਾਂਦਾ। ਇਹ ਜਿਹੜੇ ਮਾਣਕ ਤੇ ਮੋਤੀ ਹੈ, ਇਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਸੰਨ ਨਹੀਂ ਲੱਗਦਾ, ਉਹ ਕਿਹੜਾ ਹੈ? ਸਰਵਣ ਮੰਨਣ ਨਿਧਿਆਸਨ ਤੇ ਤਤੋਂ ਦਾ ਸੋਧਨ। ਇਹ ਤਾਲਕ ਜਿਹੜੇ ਮਾਣਕ ਹਨ ਤੇ ਮੋਤੀ ਕਿਹੜਾ, ਜਿਹੜਾ ਵੈਰਾਗ ਹੈ, ਇਹਨਾਂ ਨੂੰ ਸਰਵਣ ਕਰਨਾ ਕੋਈ ਹਟਾ ਨਹੀਂ ਸਕਦਾ, ਮੰਨਣ ਕਰਨਾ ਕੋਈ ਰੋਕ ਨਹੀਂ ਸਕਦਾ, ਨਿਧਿਆਸਨ ਕਰਦਾ ਕੋਈ ਰੁਕਾਵਟ ਨਹੀਂ ਪਾ ਸਕਦਾ, ਤਤੋਂ ਦੇ ਸੋਧਨ ਦੀ ਵਿਚਾਰ ਕਰਨੀ ਕੋਈ ਹਟਾ ਨਹੀਂ ਸਕਦਾ। ਤੇ ਜਿਹਦਾ ਮਨ ਮੋਤੀ ਵਿਰਾਗ ਦੇ ਸਹਿਤ ਹੋ ਜਾਵੇ, ਉਹਨੂੰ ਵੀ ਕੋਈ ਰੋਕ ਨਹੀਂ ਸਕਦਾ ਗਾ, ਉਹ ਨਾਮ ਦਾ ਅਭਿਆਸ ਜ਼ਰੂਰ ਕਰਦਾ। ਤੇ ਉਹਨੂੰ ਭਾਈ ਕੋਈ ਲੱਗਾ ਨਾਹੀਂ ਸੰਨ, ਪਾੜ ਕਿਹੜਾ ਲੱਗਣਾ ਹੈ? ਜਿਹੜਾ ਦਵੈਤ ਦਰਸ਼ਨ ਹੋਣਾ, ਭਾਵ ਦੁਬਧਾ ਫੁਰਨੀ ਹੈ, ਦੁਚਿੱਤਾ ਪੁਣਾ ਫੁਰਨਾ ਹੈ, ਇਹ ਪਾੜ ਵੀ ਇਹਨਾਂ ਵਸਤੂਆਂ ਨੂੰ, ਇਸ ਧਨ ਨੂੰ ਨਹੀਂ ਕਦੇ ਵੀ ਕੋਈ ਲੱਗ ਸਕਦਾ।
ਰੰਗ ਸਭੇ ਨਾਰਾਇਣ,
ਭਾਈ ਸਾਰੇ ਰੰਗ ਜਿਹੜੇ ਹਨ ਨਾਰਾਇਣ ਪਰਮੇਸ਼ਰ ਦੇ ਹਨ।
ਜੇਤੇ ਮਨ ਪਾਵਨ,
ਜੇਤੇ ਜਿਹੜੇ ਪਰਮੇਸ਼ਰ ਦੇ ਮਨ ਨੂੰ ਭਾਉਂਦੇ ਹਨ ਉਹਨਾਂ ਨੂੰ ਸਾਰੇ ਰੰਗ ਪ੍ਰਾਪਤ ਹੁੰਦੇ ਹਨ। ਫੇਰ ਪੜੋ ਪੰਕਤੀ, ਰੰਗ
ਰੰਗ ਸਭੇ ਨਾਰਾਇਣ,
ਰੰਗ ਸਭੇ ਨਾਰਾਇਣ, ਰੰਗ ਆਨੰਦ ਜੋ ਹੈ ਜਿਤਨੇ ਪ੍ਰਕਾਰ ਦੇ ਮੰਨੇ ਹੈ ਇਹ ਸਾਰੇ ਪਰਮੇਸ਼ਰ ਨਾਰਾਇਣ ਦੇ ਹਨ ਭਾਈ।
ਜੇਤੇ ਮਨ ਪਾਵਨ,
ਜੇਤੇ ਜਿਹੜੇ ਪਰਮੇਸ਼ਰ ਦੇ, ਜੇਤੇ ਮਨ ਪਾਵਨ, ਜਿਹੜੇ ਮਨ ਕਰਕੇ ਪਰਮੇਸ਼ਰ ਨੂੰ ਭਾ ਜਾਂਦੇ ਹਨ ਉਹਨਾਂ ਨੂੰ ਸਾਰੇ ਆਨੰਦ ਹੀ ਨਾਰਾਇਣ ਪਰਮੇਸ਼ਰ ਦੇ ਦਿੱਤੇ ਹੋਏ ਪ੍ਰਾਪਤ ਹੋ ਜਾਂਦੇ ਹਨ। ਫੇਰ ਪੜੋ ਇਸੇ ਪ੍ਰਕਾਰ,
ਰੰਗ ਸਭੇ ਨਾਰਾਇਣ,
ਰੰਗ ਕਿਹੜੇ ਹਨ? ਰੰਗ ਰਜੋ ਤਮੋ ਤੇ ਸਤੋ ਗੁਣ, ਇਹ ਸਾਰੇ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ।
ਜੇਤੇ ਮਨ ਪਾਵਨ,
ਇਹਨਾਂ ਵਿੱਚੋਂ ਜਿਹੜੇ ਪਰਮੇਸ਼ਰ ਦੇ ਮਨ ਨੂੰ ਭਾ ਜਾਣ ਉਹ ਭਾਈ ਚੰਗੇ ਹਨ। ਜਦੋਂ ਰਜੋ ਗੁਣ ਦੀ ਪ੍ਰਬਲਤਾ ਹੋਵੇ, ਰਜੋ ਗੁਣ ਲਾਲ ਰੰਗ ਹੈ, ਤਮੋ ਗੁਣ ਕਾਲਾ ਰੰਗ ਹੈ, ਸਤੋ ਗੁਣ ਚਿੱਟਾ ਰੰਗ ਹੈ, ਜਦੋਂ ਰਜੋ ਗੁਣ ਦੀ ਬਹਾਲਤਾ ਹੋਵੇ ਉਸ ਵੇਲੇ ਮਨੁੱਖ ਜਿਹੜਾ ਹੈ ਉਹ ਮਾਇਆ ਇਕੱਤਰ ਕਰਦਾ ਹੈ, ਉਦਮ ਵਿੱਚ ਲੱਗਾ ਰਹਿੰਦਾ ਹੈ, ਮਾਇਆ ਦੀ ਪ੍ਰਬਲਤਾ ਕਰਕੇ, ਮਾਇਆ ਦੀ ਬਹਾਲਤਾ ਕਰਕੇ ਪ੍ਰਾਪਤੀ ਹੋਣ ਤੋਂ ਉਹਦੇ ਚਿਹਰੇ 'ਤੇ ਲਾਲੀ ਰਹਿੰਦੀ ਹੈ, ਪਰ ਇਹ ਥੋੜ੍ਹੇ ਸਮੇਂ ਵਾਸਤੇ ਕੁਸੁੰਬੇ ਰੰਗ ਦੀ ਤਰ੍ਹਾਂ ਹੈ। ਜਿਵੇਂ ਕੁਸੁੰਬੇ ਦਾ ਰੰਗ ਪਾਣੀ, ਪਹਿਲਾਂ ਤਾਂ ਚੂ ਚੂਹਾ ਬੜਾ ਗਾੜਾ ਲੱਗਦਾ ਹੈ, ਪਰ ਜਦੋਂ ਪਾਣੀ ਦਾ, ਪਾਣੀ ਦੀਆਂ ਦੋ ਚਾਰ ਬੂੰਦਾਂ ਉੱਤੇ ਪੈ ਜਾਣ ਤਾਂ ਡੱਬ ਖੜਬਾ ਹੋ ਜਾਂਦਾ, ਇਸੇ ਤਰ੍ਹਾਂ ਰਜੋ ਗੁਣੀਆਂ ਦਾ ਸੁਭਾਅ ਹੈ। ਜੇ ਤਾਂ ਟਿਕਟ ਮਿਲ ਜਾਵੇ ਬੜੀਆਂ ਵੜਕਾਂ ਮਾਰਦੇ ਹੈ, ਕੁਰਸੀ ਮਿਲ ਜਾਵੇ ਤਾਂ ਹੋਰ ਲਾਲੀ ਚੜ੍ਹ ਜਾਂਦੀ ਹੈ, ਅਤੇ ਜੇ ਵਜ਼ੀਰੀ ਮਿਲ ਜਾਵੇ ਤਾਂ ਫਿਰ ਬੁਲਾਉਂਦੇ ਹੀ ਨਹੀਂ ਕਿਸੇ ਨੂੰ। ਉਹ ਇੱਕ ਵੀ ਸਾਖੀ ਇਹੋ ਜਿਹੀ ਮਹਾਂਪੁਰਖ ਸੁਣਾਇਆ ਕਰਦੇ ਸੀ, ਕੋਈ ਐਮ ਐਲ ਏ ਬਣ ਗਿਆ ਅਤੇ ਵਜ਼ੀਰੀ ਮਿਲ ਗਈ, ਜਿਹਦੇ ਹਲਫ ਲੈਣਾ ਸੀ ਕੁਰਸੀ 'ਤੇ ਬੈਠਣਾ ਸੀ ਘਰਦਿਆਂ ਨੂੰ ਮਿਲ ਪਿਆ ਪਹਿਲਾਂ, ਕਹਿਣ ਲੱਗਾ ਮੇਰੇ ਨਾਲ ਅੱਜ ਹੀ ਫਤਿਹ ਬੁਲਾ ਲਓ, ਅੱਜ ਹੀ ਗੱਲਬਾਤ ਜਿਹੜੀ ਕਰਨੀ ਆ ਕਰ ਲਓ। ਕਹਿਣਗੇ ਕੀ ਗੱਲ ਹੋ ਗਈ? ਕਹਿੰਦਾ ਮੈਂ ਤੁਹਾਨੂੰ ਸੱਚੀ ਗੱਲ ਦੱਸੀ ਆ, ਫਿਰ ਪਛਤਾਇਓ ਨਾ। ਕਹਿੰਦੇ ਤਾਂ ਵੀ ਯਾਰ ਫਿਰ ਦੱਸੂੰਗਾ। ਜਿਹਦੇ ਕੁਰਸੀ 'ਤੇ ਬੈਠ ਗਿਆ ਪਿਓ ਗਿਆ ਮਿਲਣ, ਕਹਿਣ ਲੱਗਾ ਪਹਿਰੇਦਾਰ ਨੂੰ ਦੱਸਦੇ ਵੀ ਤੇਰਾ ਪਿਤਾ ਆਇਆ। ਜਦੋਂ ਜਾ ਕੇ ਦੱਸਿਆ, ਕਹਿਣ ਲੱਗਾ ਮੈਂ ਨਹੀਂ ਜਾਣਦਾ ਕੌਣ ਆ ਬਾਪੂ। ਮਹਾਂਪੁਰ ਕਿਹਾ ਕਰਦੇ ਜਿਹੜਾ ਰਾਜਨੀਤਿਕ ਹੈ ਉਹਦੀ ਹਾਲਤ ਐਸੀ ਬਣ ਜਾਂਦੀ ਹੈ, ਜਦੋਂ ਵੋਟਾਂ ਲੈਣੀਆਂ ਹੋਣ ਖੋਤੇ ਨੂੰ ਬਾਪੂ ਕਹਿ ਦਿੰਦੇ ਆ, ਜਦੋਂ ਵੋਟਾਂ ਪੈ ਜਾਣ ਉਦੋਂ ਬਾਪੂ ਨੂੰ ਖੋਤਾ ਕਹਿਣ ਲੱਗ ਪੈਂਦੇ ਆ। ਇਹ ਰਜੋ ਗੁਣ ਦਾ ਸੁਭਾਅ ਹੈ, ਮਾਇਆ ਦਾ ਸੁਭਾਅ ਹੈ। ਸੋ ਮਾਇਆ ਪ੍ਰਾਪਤ ਹੋ ਜਾਣੀ, ਉਦਮ ਵਿੱਚ ਲੱਗੇ ਰਹਿਣਾ, ਇਹ ਲਾਲ ਰੰਗ ਦਾ ਕਥਨ ਕੀਤਾ ਰਜੋ ਗੁਣ ਦਾ। ਅਤੇ ਤਮੋ ਗੁਣ ਜਦੋਂ ਇਹਦੀ ਪ੍ਰਬਲਤਾ ਹੋਵੇ ਉਸ ਵੇਲੇ ਬਹੁਤੀ ਨੀਂਦ ਆਉਣੀ, ਆਲਸੀਆ ਮਨ ਰਹਿਣਾ ਅਤੇ ਬੇਹੀਆਂ ਰੋਟੀਆਂ ਖਾਈ ਜਾਣੀਆਂ, ਸਵੇਰੇ ਉੱਠਦੀਆਂ ਹੀ ਭਾਵੇਂ ਸੁੱਕੀਆਂ ਹੀ ਮਿਲ ਜਾਣ, ਫਿਰ ਲੰਗਰ ਦੇ ਟਾਈਮ 'ਤੇ ਘੰਟੀ ਵੱਜਣ ਤੋਂ ਵੀ ਪਹਿਲਾਂ ਹੀ ਪੰਗਤ ਵਿੱਚ ਇਹ ਤਮੋ ਗੁਣ ਦਾ ਸੁਭਾਅ ਅਤੇ ਈਰਖਾ ਵਿੱਚ ਸੜਦੇ ਰਹਿਣ, ਹਰ ਵੇਲੇ ਮਨ ਰਖਾਲੂ ਬਣ ਜਾਣਾ, ਇਹ ਤਮੋ ਗੁਣ ਦਾ ਸੁਭਾਅ ਹੈ। ਅਤੇ ਸਤੋ ਗੁਣ ਦਾ ਸੁਭਾਅ ਹੈ ਮਨ ਸ਼ਾਂਤੀ ਵਿੱਚ ਵੀ ਰਹਿਣਾ, ਪਰ ਅੰਦਰ ਇੱਛਾ ਬਣੀ ਰਹਿਣੀ ਕਿ ਲੋਕ ਮੈਨੂੰ ਮੱਥਾ ਟੇਕਣ, ਚੌਧਰੀ ਬਹਾਦਰ ਕਹਿਣ। ਸੋ ਚੰਗਾ ਮੈਨੂੰ ਖਿਤਾਬ ਸਟੇਜ ਤੋਂ ਮਿਲੇ, ਸਿਹਰੇ ਸੂਰੇ ਗਲ 'ਚ ਪੈ ਜਾਣ, ਇਹ ਇੱਛਾ ਨਾਲ ਨਾਲ ਬਣੀ ਰਹਿਣੀ, ਪਰ ਮਨ ਸ਼ਾਂਤ ਰਹਿਣਾ, ਕਿਸੇ ਨੂੰ ਕਹਿਣਾ ਕੁਝ ਨਾ, ਗੁੱਸੇ ਨਾ ਹੋਣਾ, ਅੰਦਰ ਇੱਛਾ ਜ਼ਰੂਰ ਪੂਜਾ ਦੀ ਬਣੀ ਰਹਿਣੀ, ਇਹ ਸਤੋ ਗੁਣ। ਸੋ ਮਹਾਰਾਜ ਕਹਿੰਦੇ ਨੇ ਰੰਗ ਸਭੇ ਨਾਰਾਇਣ ਹੈ, ਇਹ ਸਾਰੇ ਰੰਗ ਹੀ ਰਜੋ ਤਮੋ ਅਤੇ ਸਤੋ ਗੁਣ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ। ਰਜੋ ਗੁਣੀਆਂ ਬਰਮਾ, ਤਮੋ ਗੁਣੀਆਂ ਸ਼ਿਵਜੀ ਅਤੇ ਸਤੋ ਗੁਣੀਆਂ ਵਿਸ਼ਨੂੰ, ਇਹ ਸਾਰੇ ਪਰਮੇਸ਼ਰ ਦੇ ਭਾਈ ਪੈਦਾ ਕੀਤੇ ਹਨ।
ਜੇਤੇ ਮਨ ਭਾਵਨ,
ਜੇਤੇ ਮਨ ਭਾਵਨ, ਜਿਹੜੇ ਮਨ ਨੂੰ ਜੇਤੇ ਮਨ ਭਾਵਨ, ਜਿਹੜੇ ਮਨ ਕਰਕੇ ਭਾਵਨ ਭਾਵਨਾ ਕਰਦੇ ਹਨ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਰੂਪ ਦੀ ਸਿਖਿਆਤਾ ਬਖਸ਼ ਦਿੰਦੇ ਹਨ।
ਜੋ ਹਰ ਲੋੜੇ ਸੋ ਕਰੇ,
ਜੋ ਹਰ ਲੋੜੇ ਸੋ ਕਰੇ, ਭਾਈ ਜੋ ਜਿਹੜੇ ਹਰੀ ਪਰਮੇਸ਼ਰ ਨੂੰ ਲੋੜੇ ਚਾਹੁੰਦੇ ਹਨ ਸੋ ਕਰੇ, ਸੋ ਉਹਨਾਂ ਨੂੰ ਪਰਮੇਸ਼ਰ ਨੇ ਕਰੇ ਆਪਣੇ ਕਰ ਲਿਆ। ਜੋ ਜਿਹੜੇ ਹਰੀ ਨੂੰ ਲੋੜੇ ਚਾਹੁੰਦੇ ਹਨ ਕਿ ਸਾਨੂੰ ਹਰੀ ਦੀ ਪ੍ਰਾਪਤੀ ਹੋਵੇ, ਉਹਨਾਂ ਨੂੰ ਸੋ ਹਰੀ ਪਰਮੇਸ਼ਰ ਨੇ ਕਰੇ ਆਪਣੇ ਬਣਾ ਲਿਆ।
ਸੋਈ ਜੀਆ ਕਰਾਨਾ,
ਤੇ ਸੋਈ ਉਹ ਅੱਗੇ ਪਰਮੇਸ਼ਰ ਦੇ ਪਿਆਰੇ ਜੀਆ ਕਰਨ, ਜੀਆਂ ਨੂੰ ਪ੍ਰੇਰ ਕਰਕੇ ਪਰਮੇਸ਼ਰ ਦੇ ਕਰਨ ਕਰ ਦਿੰਦੇ ਹਨ, ਪਰਮੇਸ਼ਰ ਦੇ ਬਣਾ ਦਿੰਦੇ ਹਨ ਪ੍ਰੇਰ ਪ੍ਰੇਰ ਕੇ। ਇਸੇ ਪ੍ਰਕਾਰ ਜੋ
ਜੋ ਹਰ ਲੋੜੇ ਸੋ ਕਰੇ,
ਜੋ ਹਰ ਲੋੜੇ ਸੋ ਕਰੇ, ਜਿਨ੍ਹਾਂ ਨੂੰ ਹਰੀ ਲੋੜੇ ਚਾਹੁੰਦਾ ਹੈ ਸੋ ਫੁਰਨਾ ਬਣ ਜਾਂਦਾ ਹੈ, ਸੋ ਕਰੇ, ਉਹਨਾਂ ਨੂੰ ਆਪਣਾ ਸਰੂਪ ਹੀ ਕਰ ਲਿਆ ਹੈ, ਬਣਾ ਲੈਂਦਾ ਹੈ ਆਪਣੇ।
ਸੋਈ ਜੀ ਕਰਾਨਾ,
ਸੋਈ ਉਹ ਅੱਗੇ ਪਰਮੇਸ਼ਰ ਦੇ ਪਿਆਰੇ ਤਤਵੇ ਤੇ ਜੀਵਾਂ ਦੇ ਤਾਂ ਉਪਦੇਸ਼ ਦੇ ਕਰਕੇ ਪਰਮੇਸ਼ਰ ਦਾ ਰੂਪ ਕਰਨ ਕਰਨ ਵਿੱਚ ਲੱਗ ਜਾਂਦੇ ਹਨ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਐਸਾ ਰੂਪ ਬਣਾ ਦਿੰਦੇ ਹਨ ਪਰਮੇਸ਼ਰ ਦੇ ਪਿਆਰੇ ਸੰਤ ਦੁਆਰਾ ਮਿਲਾ ਕੇ। ਜੋ ਹਰ ਲੋੜ ਹੈ, ਜੋ ਹਰੀ ਨੂੰ ਚਾਹੁੰਦੇ ਹੈ ਸੋ ਉਹ ਹਰੀ ਨੇ ਆਪਣੇ ਕਰ ਲਏ, ਜਿਹਨਾਂ ਨੂੰ ਆਪਣੇ ਬਣਾ ਲਿਆ ਉਹ ਹਰੀ ਪਰਮੇਸ਼ਰ ਦੇ ਪਿਆਰੇ ਅੱਗੇ ਪ੍ਰੇਰਨਾ ਦੇ ਕੇ ਜੀਆਂ ਨੂੰ ਪਰਮੇਸ਼ਰ ਦੇ ਬਣਾਈ ਜਾਂਦੇ ਹਨ, ਲੜ ਲਾਈ ਜਾਂਦੇ ਹਨ।
ਜੋ ਪ੍ਰਭ ਕੀਤੇ ਆਪਣੇ,
ਭਾਈ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੇ ਬਣਾ ਲਿਆ, ਆਪਣੇ ਕਰ ਲਏ, ਵਿਰਲੇ ਵਿਰਲੇ ਬਣਦੇ ਹੈ, ਬਣਨਾ ਮੁਸ਼ਕਿਲ ਬੜਾ, ਪਰ ਜਿਹਨਾਂ ਨੂੰ ਆਪਣੇ ਬਣਾ ਲਿਆ
ਕਹੀ ਆਹ ਧੰਨ,
ਉਹਨਾਂ ਨੂੰ ਭਾਈ ਧੰਨਤਾ ਦੇ ਯੋਗ ਕਹਿਣਾ ਚਾਹੀਦਾ ਹੈ, ਉਹ ਆ ਧੰਨਤਾ ਦੇ ਯੋਗ ਪਰਮੇਸ਼ਰ ਦੇ ਪਿਆਰੇ ਨਾਨਕ ਜਨਨੀ ਧੰਨੀ ਮਾਏ, ਉਹਨਾਂ ਦੀ ਮਾਤਾ ਧੰਨਤਾ ਦੇ ਯੋਗ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰੇ ਬ੍ਰਹਮ ਗਿਆਨੀਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਬਣਾ ਲਿਆ, ਧੰਨ ਜਨਨੀ ਜਨ ਜਾਇਆ, ਧੰਨ ਪਿਤਾ ਪ੍ਰਧਾਨ, ਧੰਨ ਹੈ ਉਹ ਮਾਤਾ, ਧੰਨ ਹੈ ਉਹ ਪਿਤਾ, ਜਿਨ੍ਹਾਂ ਨੇ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਬ੍ਰਹਮ ਗਿਆਨੀਆਂ ਨੂੰ ਜਨਮ ਦਿੱਤਾ ਹੈ, ਸੋ ਉਹਨਾਂ ਨੂੰ ਧੰਨਤਾ ਦੇ ਯੋਗ ਭਾਈ ਕਹਿਣਾ ਚਾਹੀਦਾ, ਜਿਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਬਣਾ ਲਿਆ ਉਪਦੇਸ਼ ਦੇ ਕੇ।
ਆਪਣਾ ਲਿਆ ਜੇ ਮਿਲਾ,
ਆਪਣ ਲਿਆ ਜੇ ਮਿਲਾ ਕੇ ਪੜੋ,
ਵਿਛੜ ਕਿਉਂ ਰਵਾਨਾ,
ਆਪਣ ਲਿਆ ਜੇ ਮਿਲਾ, ਭਾਈ ਜੇ ਆਪਣਾ ਲਿਆ ਹੋਇਆ ਹੀ ਕੁਝ ਮਿਲ ਜਾਵੇ, ਆਪਣਾ ਕੀਤਾ ਹੋਇਆ ਕੁਝ ਪ੍ਰਾਪਤ ਹੋ ਜਾਵੇ ਤਾਂ ਵਿਛੜ ਕਿਉਂ ਰਵਾਨਾ, ਫਿਰ ਇਹ ਜੀਵ ਵਿਛੜ ਕੇ ਵਾਹਿਗੁਰੂ ਵੱਲੋਂ ਰੋਣ ਕਿਉਂ? ਆਪਣਾ ਕੀਤਾ ਕੁਝ ਵੀ ਨਹੀਂ ਹੋ ਸਕਦਾ, ਆਪਣਾ ਪ੍ਰਾਪਤੀ ਦਾ ਕੁਝ ਨਹੀਂ ਲਿਆ ਸਕਦਾ, ਜੇ ਲਿਆ ਜਾ ਸਕੇ ਤਾਂ ਫਿਰ ਵਿਛੜ ਕੇ ਰੋਣਾ ਕਿਉਂ ਪਵੇ ਜੀਵਾਂ ਦੇ ਤਾਈ?
ਸਾਧੂ ਸੰਗ ਪ੍ਰਾਪਤੇ,
ਮਹਾਰਾਜ ਨੇ ਭਾਈ ਸਾਧੂ ਸੰਗ ਪ੍ਰਾਪਤੇ, ਸਾਧੂ ਕੌਣ ਹੈ? ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਨਾ ਸਾਧੇ ਜਾਣ ਵਾਲੇ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ ਉਹਨਾਂ ਦਾ ਨਾਮ ਹੈ ਸਾਧੂ, ਉਹਨਾਂ ਦੀ ਸੰਗਤ ਕਰਕੇ ਪ੍ਰਾਪਤੇ। ਸੋ ਜਿਨ੍ਹਾਂ ਨੇ ਪਹਿਲਾਂ ਸੰਗਤ ਵਿੱਚ ਆਇਆ, ਜਿਨ੍ਹਾਂ ਨੇ ਮਨ ਨੂੰ ਸਾਧਿਆ ਉਹਨਾਂ ਦੀ ਸੰਗਤ ਵਿੱਚ, ਸੰਗਤ ਵਿੱਚ ਆ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਦੁਆਰਾ ਸਰੂਪ ਦੀ ਸਖਿਆਤਾ ਪਾ ਕੇ ਉਸ ਪਰਮੇਸ਼ਰ ਦੇ ਵਿੱਚ ਭੇਦ ਹੋ ਗਏ ਹਨ, ਐਸੇ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ।
ਨਾਨਕ ਰੰਗ ਮਾਣਨ,
ਸਤਿਗੁਰੂ ਜੀ ਕਹਿੰਦੇ ਹੇ ਪ੍ਰੇਮੀਓ ਨਾਨਕ ਰੰਗ ਮਾਣਨ, ਉਹ ਸਤਿਗੁਰੂ ਜੀ ਕਹਿੰਦੇ ਰੰਗ ਆਨੰਦ ਤਾਈਂ ਮਾਣਨ ਮਾਣਦੇ ਹਨ, ਉਹ ਭੋਗਦੇ ਹਨ ਐਸੇ ਬ੍ਰਹਮਾ ਆਨੰਦ ਰਸ ਦੇ ਤਾਈਂ, ਗਿਆਨ ਦੇ ਤਾਈਂ।
ਹਰ ਜੇਠਾ ਤਿਸ ਧਣੀ,
ਸਤਿਗੁਰੂ ਜੀ ਕਹਿੰਦੇ ਹਰ ਜੇਠ ਰੰਗੀਲਾ, ਹਰੀ ਜੋ ਪਰਮੇਸ਼ਰ ਹੈ ਜੇਠ ਵੱਡਾ ਸਾਰਿਆਂ ਤੋਂ, ਉਹ ਕਹਿੰਦੇ ਰੰਗੀਲਾ ਆਨੰਦੀ ਹੈ, ਰੰਗ ਦਾ ਈਲਾ ਕਫ ਹੈ। ਰੰਗ ਕਿਹੜਾ ਹੈ? ਲਾਲ ਰੰਗ ਦੇ ਦੇਣ ਵਾਲਾ ਹੈ। ਲਾਲ ਰੰਗ ਅੱਜ ਵੀ ਕਈ ਪਾਉਂਦੇ ਹੈ, ਬੜੇ ਸੋਹਣੇ ਸੋਹਣੇ ਕੱਪੜੇ ਪਾ ਲੈਂਦੇ ਹੈ, ਅਤੇ ਕਈ ਲਾਲ ਰੰਗ ਹੋਰ ਜੇ ਵੀ ਬਣਾਈ ਫਿਰਦੇ ਆ ਚੀਰਨੀਆਂ ਕੱਢ ਕੇ, ਕਹਿੰਦੇ ਲਾਲ ਰੰਗ ਪਾ ਲਈਏ, ਹੋਠਾਂ ਦੇ ਉੱਪਰ ਲਾਲ ਰੰਗ ਲਾ ਲੈਂਦੇ ਹੈ, ਜਿਵੇਂ ਮੁਰਦਾਰ ਸਥਾਨ 'ਚੋਂ ਸਵਾਨ ਆਇਆ ਹੁੰਦਾ, ਇਹੋ ਜਿਹਾ ਮੂੰਹ ਬਣਾ ਲੈਣਾ, ਕਹਿੰਦੇ ਲਾਲ ਰੰਗ ਲੱਗਾ ਹੈ, ਔਰ ਇਹਦਾ ਨਾਮ ਲਾਲ ਰੰਗ ਨਹੀਂ ਹੈ। ਲਾਲ ਰੰਗ ਬਾਰੇ ਕਈ ਪੰਗਤ ਦਾ ਆਸਰਾ ਲੈ ਕੇ ਕਹਿੰਦੇ ਹਨ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਨਾ ਕਾ ਪਾਸ ਧੂੜ ਤਨਾ ਕੀ, ਜੇ ਮੇਰਾ ਜੀ ਕਹੋ ਨਾਨਕ ਕੀ ਅਰਦਾਸ। ਕਹਿੰਦੇ ਵੇਖ ਲਓ ਗੁਰਬਾਣੀ 'ਚ ਲਿਖਿਆ ਹੋਇਆ ਹੈ, ਜਿਹੜੇ ਲਾਲ ਰੰਗ ਦੇ ਕੱਪੜੇ ਪਾ ਲੈਣ ਉਹਨਾਂ ਦੇ ਪਤੀ ਪਰਮੇਸ਼ਰ ਅੱਗੇ ਪਾਸ ਰਹਿੰਦਾ, ਪਰ ਇਹਦਾ ਅਰਥ ਇਹ ਨਹੀਂ ਹੈ, ਅਰਥ ਆਪਣੇ ਪ੍ਰਯੋਜਨ ਵਾਸਤੇ ਪ੍ਰਯੋਜਨੀਆਂ ਨੇ ਕੀਤਾ ਹੈ। ਜੇ ਲਾਲ ਰੰਗ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਭਾਈ ਸਾਰੇ ਸ਼ਹਿਰ ਦੇ ਜਿਤਨੇ ਵਸਨੀਕ ਹੈ ਉਹ ਲਾਲ ਰੰਗ ਘੋਲ ਕੇ ਸ਼ਾਮ ਤੱਕ ਕੱਪੜੇ ਰੰਗ ਕੇ ਅਤੇ ਪਾ ਕੇ ਸਾਰੇ ਬ੍ਰਹਮ ਗਿਆਨੀ ਬਣ ਸਕਦੇ ਹੈ, ਪਰ ਲਾਲ ਰੰਗ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕਾ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲਾ ਸੱਚਾ ਰੱਤਾ ਸੱਚ, ਉਹਦਾ ਨਾਮ ਆ ਲਾਲ ਰੰਗ। ਕਾਇਆ ਕਾਪਰ ਚੀਰ ਬਾ ਫਾਰੇ, ਹਰ ਰੰਗ ਨਾ ਲੈ ਸੁਭਾਗਾ, ਕਾਇਆ ਰੂਪੀ ਕੱਪੜੇ ਨੂੰ ਚੀਰ ਦਿੱਤਾ ਆਰੇ ਦੇ ਨਾਲ, ਭਾਈ ਮਤੀ ਦਾਸ ਜੀ ਦੇ ਇੱਕ ਇੱਕ ਵਿਸ਼ਵਾਸ ਰੂਪੀ ਤਾਗੇ ਦੇ ਵਿੱਚੋਂ ਇਹ ਨਾਮ ਰੂਪੀ ਚੂਹ ਚੂਹਾ ਭਾਵ ਭਗਤ ਦਾ ਮਜੀਠੀ ਰੰਗ ਜ਼ਾਲਮ ਹਕੂਮਤ ਸਰਕਾਰ ਉਤਾਰ ਨਹੀਂ ਸਕੀ। ਚੀਰ ਤਾਂ ਦਿੱਤਾ ਹੈ ਪਰ ਵਾਹਿਗੁਰੂ ਦਾ ਜਿਹੜਾ ਰੰਗ ਚੜਿਆ ਸੀ ਉਹ ਖਾਲਸਾ ਜੀ ਕੋਈ ਖਤਮ ਨਹੀਂ ਕਰ ਸਕਿਆ, ਬੰਦ ਬੰਦ ਕੱਟਿਆ ਗਿਆ ਭਾਵ ਭਗਤ ਦਾ ਰੰਗ ਚੜਿਆ ਨਹੀਂ ਖਤਮ ਹੋ ਸਕਿਆ। ਇਸੇ ਤਰ੍ਹਾਂ ਹੀ ਹੋਰ ਬੇਅੰਤ ਐਸੀਆਂ ਸਾਖੀਆਂ ਹਨ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਹਰੀ ਹੈ ਜੇਠ ਵੱਡਾ ਸਾਰਿਆਂ ਤੋਂ, ਉਹ ਰੰਗੀਲਾ ਹੈ, ਰੰਗ ਦਾ ਈਲਾ ਘਰ ਹੈ, ਆਨੰਦੀ ਹੈ, ਪਰਮੇਸ਼ਰ ਪ੍ਰੇਮ ਦੇ ਦੇਣ ਵਾਲਾ,
ਜਿਸ ਕਾ ਭਾਗ ਮਥਾਨਾ,
ਉਹ ਤਿਸ ਧਣੀ, ਉਹ ਪਰਮੇਸ਼ਰ ਜਿਹੜਾ ਧਣੀ ਮਾਲਕ ਹੈ ਕਿਹਨੂੰ ਪ੍ਰਾਪਤ ਹੁੰਦਾ ਹੈ? ਕਹਿੰਦੇ ਜਿਸ ਕਾ ਭਾਗ ਮਥਾਨ, ਜਿਹਨਾਂ ਦੇ ਭਾਗ ਮੱਥੇ ਦੇ ਉੱਪਰ, ਸੋ ਮਥਾਨ ਮੱਥੇ ਦੇ ਉੱਪਰ ਭਾਗ ਲੇਖ ਲਿਖਿਆ ਹੋਇਆ, ਭਾਗ ਨਾਮ ਛਾਂਦੇ ਦਾ ਵੀ ਹੁੰਦਾ ਹੈ, ਭਾਗ ਨਾਮ ਹਿੱਸੇ ਦਾ ਵੀ ਹੁੰਦਾ, ਭਾਗ ਨਾਮ ਲੇਖ ਦਾ ਵੀ ਹੈ। ਸੋ ਜਿਸ ਕਾ ਭਾਗ ਮਥਨ, ਜਿਹਨਾਂ ਦੇ ਭਾਗ ਲੇਖ ਮਥਨ ਮੱਥੇ ਦੇ ਉੱਪਰ ਤੇ ਧਣੀ ਪਰਮੇਸ਼ਰ ਨੇ ਲਿਖਿਆ ਹੋਇਆ ਹੈ, ਹਰੀ ਜੇਠ ਸਾਰਿਆਂ ਤੋਂ ਵੱਡਾ ਰੰਗੀਲਾ ਆਨੰਦੀ, ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਸੋ ਇਹ ਅੱਜ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੰਗਰਾਂਦ ਦੇ ਮਹੀਨੇ ਦੁਆਰਾ ਪਵਿੱਤਰ ਉਪਦੇਸ਼ ਆਪਾਂ ਨੂੰ ਦੇ ਕੇ ਨਿਹਾਲ ਕੀਤਾ ਹੈ। ਆਪਾਂ ਵੀ ਬੇਨਤੀ ਕਰੀਏ, ਹੇ ਸਤਿਗੁਰ ਸੱਚੇ ਪਾਤਸ਼ਾਹ ਜੀ, ਆਨੰਦ ਦੇਣ ਵਾਲੇ ਵਾਹਿਗੁਰੂ ਸਾਰਿਆਂ ਤੋਂ ਵੱਡੇ ਸ਼੍ਰੋਮਣੀ ਪਰਮੇਸ਼ਰ, ਕਿਰਪਾ ਕਰੋ ਸਾਡੇ ਵੀ ਅੰਤਹਕਰਨ ਮੱਥੇ ਦੇ ਉੱਪਰ, ਜੇ ਅੱਗੇ ਲੇਖ ਨਹੀਂ ਪਾਇਆ ਤਾਂ ਆਪਾਂ ਨੂੰ, ਸੋ ਜਿਹੜੀ ਮਾਤਾ ਸੁਲੱਖਣੀ ਸੀ ਉਸ ਦੁਆਰਾ ਸਿੱਖਿਆ ਲੈ ਕੇ ਹੁਣ ਗੁਰੂ ਦੀ ਹਜ਼ੂਰੀ 'ਚ ਨਮਸਕਾਰ ਕਰਕੇ ਪੰਜਾਂ ਪਿਆਰਿਆਂ ਤੋਂ ਅਮਰ ਛਕ ਕੇ ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਲੇਖ ਅਤੇ ਔਗਣਾਂ ਦੇ ਮੇਟਣ ਦਾ ਜਿਹੜਾ ਲੇਖ ਹੈ ਇਹ ਪਵਾ ਕੇ ਵਡਭਾਗੀ ਬਣਨਾ ਚਾਹੀਦਾ ਹੈ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਬੋਲਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਕੋਈ ਗੁਰਮੁਖ ਹੋਵੇ ਤੇ ਉਹ ਬਾਣੀ ਦੀ ਵਿਚਾਰ ਕਰਕੇ ਸੁਣਾ ਸਕਦਾ ਹੈ। ਦਾਸ ਵਰਗਾ ਭੁੱਲੜ ਬਹੁਤੇ ਵਿਖਿਆਨ ਤੇ ਵਿਸਥਾਰ ਸਾਹਿਤ ਵਰਣਨ ਕਰਕੇ ਨਹੀਂ ਸੁਣਾ ਸਕਦਾ, ਇਹਨੇ ਸੁਣਿਆ ਪ੍ਰਵਾਨ ਕਰਨ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨਾ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕਾ ਭਾਗ ਮਥਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਹੁਕਮ ਚੰਦ ਹਿੰਦੂ ਦੀ ਲੜਕੀ, ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ, 10,000 ਦੇ ਇਕੱਠ ਵਿੱਚ ਆਣ ਕੇ ਸਟੇਜ ਤੇ ਚੀਕਾਂ ਮਾਰ ਕੇ ਰੋਇਆ, ਸੰਤ ਜੀ ਤੁਸੀਂ ਦਮਦਮੀ ਟਕਸਾਲ ਦੇ ਸੇਵਾਦਾਰ ਹੋ, ਪੁਰਾਤਨ ਸਮੇਂ 'ਚ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਹੈ, ਮੇਰੀ ਨੌਜਵਾਨ ਕੁਆਰੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ, ਜੇ ਮੇਰੇ ਮਨ 'ਚ ਵਿਤਕਰਾ ਹੁੰਦਾ ਮੈਂ ਇਹਨੂੰ ਕਹਿੰਦਾ ਸਟੇਜ ਤੋੜ ਜਾ ਕੇ ਹਿੰਦੂਆਂ ਨੂੰ ਕਹਿਵੇ, ਪਰ ਨਹੀਂ, ਗੁਰੂ ਕਾ ਸਿੱਖ ਦਾ ਫਰਜ਼ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ 'ਤੇ ਚੱਲਿਆ। ਉਹਨੂੰ ਕਿਹਾ ਕਿ ਮੈਂ 12 ਵਜੇ ਬੋਲ ਰਿਹਾ ਸਟੇਜ 'ਤੇ ਜਲਾਲਾਬਾਦ ਜਿਹੜਾ ਫਾਜ਼ਿਲਕਾ ਦੇ ਕੋਲ ਹੈ, ਉਹਨੂੰ ਕਿਹਾ 5 ਵਜੇ ਤੈਨੂੰ ਤੇਰੀ ਲੜਕੀ ਕਰਿਆ ਗਈ, ਪਰ ਗੱਲ ਠੀਕ ਹੋਈ ਤੇ ਹੋਈ ਤੇ ਹੋਰ ਰੌਲਾ ਨਾ ਕੋਈ ਹੋਇਆ। ਮਹਿੰਦਰ ਸਿੰਘ ਸਾਂਝਾਂ ਵਾਲੀ ਦਾਸ ਨੇ ਡਿਊਟੀ ਲਾਈ, ਖਾਲਸਾ ਜੀ 4:45 ਨੂੰ ਉਹ ਲੜਕੀ ਲਿਆ ਕੇ ਹਿੰਦੂ ਦੇ ਘਰੇ ਦਿੱਤੀ। ਕੈਲਾਸ ਚੰਦਰ ਕਰਿਆਣਾ ਦੁਕਾਨ ਵਾਲਾ ਇੱਥੇ, ਉਹਦੀ ਦੁਕਾਨ ਨੂੰ ਅੱਗ ਲੱਗ ਗਈ। ਕਰਿਆਨੇ ਜੂਨੀਅਰ ਨੇ ਕਿਹਾ ਕਿ ਭਿੰਡਰਾਂ ਵਾਲੇ ਦਾ ਨਾਂ ਲੈ ਦੇ, ਉਹਨੇ ਨਹੀਂ ਲਿਆ। 2 ਸਿੱਖ ਤੇ ਇੱਕ ਹਿੰਦੂ, ਤਿੰਨੇ ਮੇਰੇ ਕੋਲ ਕਮਰੇ 'ਚ ਆਏ, ਆ ਕੇ ਰੋ ਪਿਆ। ਮੈਂ ਕੀ ਗੱਲ ਹੈ, ਰੋਣਾ ਕਿਉਂ ਹੈ? ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ, ਮੈਂ ਦੱਸ ਕੀ ਚਾਹੁੰਦਾ। ਕਹਿੰਦਾ ਜੇ ਤੁਸੀਂ 100 ਰੁਪਈਆ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜੂਗਾ ਗ੍ਰਾਹੀ ਕਰਨ ਦਾ। ਉਹਨੂੰ 500 ਰੁਪਈਆ ਦਿੱਤਾ। ਰਮਾਇਣ ਨੂੰ ਅੱਗ ਲੱਗੀ ਕਪੂਰਥਲੇ, ਉੱਥੋਂ ਦੇ ਲੀਡਰਾਂ ਨੂੰ ਵੀ ਪਤਾ ਹੈ, 5,000 ਰੁਪਈਆ ਉਹਦੇ ਮੁਕੱਦਮੇ 'ਤੇ ਖਰਚਾ ਜੱਥੇ ਨੇ। 2 ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ ਰਾਹ ਰੋਕੂ ਕੰਮ ਵਿੱਚ। 10,000 ਰੁਪਈਆ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ, ਕਿਹੜੀ ਗੱਲ ਤੋਂ ਕਹਿੰਦੇ ਕਿ ਫੁੱਟ ਪਾਉਂਦਾ ਸਿੱਖ? ਮੈਂ ਤਾਂ ਕਹਿ ਰਿਹਾ, ਇੱਥੇ ਮਹਿੰਦਰ ਸਿੰਘ ਬੈਠਾ ਰੋਡਿਆਂ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂਬਰ ਹੈ, ਇਹਦਾ ਕੁੜਮਤੇਰੀ ਨੂੰ ਉਹਨੂੰ ਨੰਗਿਆ ਕਰਕੇ ਫਿਰੋਜ਼ਪੁਰ ਦੇ ਥਾਣੇ ਕਾਲਖੁਰ ਦੇ ਵਿੱਚ ਧੀ ਅਤੇ ਪਿਓ ਦਾ ਸੰਬੰਧ ਕਰਾਇਆ। ਹੁਣ ਜਿਹਦੇ ਕੋਲੇ ਆ ਕੇ ਰੋਂਦੀਆਂ ਪਿੱਟਣਾ ਉਹਨੇ, ਕਿ ਜਿਹਨਾਂ ਕੋਲ ਜਾਣੇ ਨਹੀਂ ਉਹਨਾਂ ਨੇ ਪਿੱਟਣਾ। ਜੰਗੀਰ ਸਿੰਘ ਤਾਰਾ ਸਿੰਘ ਦਾ ਪੁੱਤਰ ਇੱਟਾਂ ਵਾਲੀ ਤੋਂ ਇੱਥੇ ਆਇਆ ਵਿਆ, ਜੋ ਉਹਦਾ ਪੱਟ ਚੀਰ ਕੇ ਲੂਣ ਭਰ ਦਿੱਤਾ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਮੈਂ ਦੱਸ ਰਿਹਾ ਤੁਹਾਨੂੰ, ਪਹਿਲਾਂ ਕਿਹਾ ਸੀ ਗੁਲਾਮ ਕਿਵੇਂ ਹੈ, ਹਿੰਦੂ ਮਰ ਜੇ ਇਨਕੁਆਰੀ ਹੈ, ਸਿੱਖ ਮਰ ਜੇ ਇਨਕੁਆਰੀ ਨਹੀਂ। ਹਿੰਦੂ ਮਰ ਜੇ ਲਾਸ਼ ਵਾਪਸ ਹੈ, ਸਿੱਖ ਮਰ ਜੇ ਲਾਸ਼ ਵਾਪਸ ਨਹੀਂ। ਹਿੰਦੂ ਮਰ ਜੇ ਸਿੱਖ ਨੂੰ ਸਜ਼ਾ ਹੈ, ਸਿੱਖ ਮਰ ਜੇ ਤੇ ਉਹਦੀ ਇਨਕੁਆਰੀ ਠੱਪ ਕੀਤੀ ਜਾਂਦੀ ਹੈ। ਪੰਡਿਤਾਂ ਦੇ ਘਰੇ ਜੰਮੀ ਲੜਕੀ, ਜਨਤਾ ਦੀਆਂ ਲੈ ਕੇ ਵੋਟਾਂ, ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ ਬੀਬੀ ਇੰਦਰਾ ਗਾਂਧੀ, ਉਹਨੂੰ 1977 ਵਿੱਚ ਸਜ਼ਾ ਦਿੱਤੀ ਅਦਾਲਤ ਨੇ, ਭੁਗਤਣ ਵਾਸਤੇ ਜੇਲ੍ਹ ਵਿੱਚ ਗਈ। ਉਹਦੇ ਸਹਿਯੋਗੀ ਪਾਂਡੇ ਹੋਣੇ ਨੇ ਜਹਾਜ਼ ਅਗਵਾ ਕੀਤਾ ਉਹਨੂੰ, ਇੱਕ ਨੂੰ ਯੂਪੀ 'ਚ, ਇੱਕ ਨੂੰ ਬਿਹਾਰ 'ਚ ਅਸੈਂਬਲੀ ਦੀ ਟਿਕਟ। ਅਤੇ ਜੇ ਗੁਰੂ ਕੇ ਲਾਲਾ ਨੇ, ਗਜਿੰਦਰ ਸਿੰਘ ਹੋਣਾ ਨੇ, ਪਹਿਲੇ ਸਾਥੀਆਂ ਨੇ ਜਹਾਜ਼ ਅਗਵਾ ਕਰ ਲਿਆ ਅਤੇ ਦੇਸ਼ ਨਿਕਾਲਾ, ਰਿਸ਼ਤਾ ਸਾਡਾ 9 ਮਾਸ ਦਾ। ਪੰਡਿਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਵੇ, MLA ਫਲੈਟ ਵਿੱਚ ਹਿੰਦੂ ਨੂੰ ਕਮਰਾ, ਸਿੱਖ ਆਪਣੇ ਇਸ਼ਟ ਵਾਸਤੇ ਜਹਾਜ਼ ਅਗਵਾ ਕਰੇ, ਜਿੱਥੇ ਸਮੁੱਚੇ ਤੌਰ ਨੇ ਪੰਥ ਨੇ ਇੱਥੋਂ 4 ਅਗਸਤ ਨੂੰ ਮੋਰਚਾ ਆਰੰਭ ਕੀਤਾ ਇਕੱਠਿਆਂ ਹੋ ਕੇ ਸਾਰਿਆਂ ਨੇ। ਗੁਰਬਖਸ਼ ਸਿੰਘ ਨੇ ਜਹਾਜ਼ ਅਗਵਾ ਕੀਤਾ, ਲੱਤ 'ਚ ਟੀਕਾ ਲਾ ਕੇ ਲੱਤ ਗਾਲ ਦਿੱਤੀ, ਆ ਜੇਲ੍ਹ ਜੇਲ੍ਹ ਭੁਗਤਦਾ ਜੀ। ਪੰਡਿਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਵੇ, ਦੇਸ਼ ਭਗਤੀ ਸਿੱਖ ਦੇ ਇਸ਼ਟ ਵਾਸਤੇ ਜਹਾਜ਼ ਅਗਵਾ ਹੋਵੇ। ਆ ਮਾਤਾ ਬੈਠੀ ਇੱਥੇ, ਮਨਜੀਤ ਸਿੰਘ ਉਰਫ ਮੁਸੀਬਤ ਸਿੰਘ ਮਹਿਤੇ, ਪਿੰਡ ਦਾ ਜੰਮੀ ਹੋਇਆ, ਰਹਿੰਦਾ ਅੰਮ੍ਰਿਤਸਰ। ਇੱਥੇ
ਉਹਦੇ ਗੋਲੀ ਮਾਰ ਕੇ ਰਾਜਾ ਸਿੰਘ ਸੀ ਅੱਡੇ ਤੇ ਮਾਰ ਦਿੱਤਾ। ਤੁਸੀਂ ਦੱਸੋ ਗੁਰੂ ਕੇ ਸਿੱਖੋ ਕਿ ਪੰਡਤਾਂ ਦੀ ਕੁੜੀ ਜੀ ਨਹੀਂ ਆਪਣੇ ਇਸ ਗੁਰੂ ਗ੍ਰੰਥ ਸਾਹਿਬ ਦੀ ਕੀਰਤਨੀ ਤੇ ਕੀ ਆਪਾਂ ਗੁਰੂ ਤੇ ਭਰੋਸਾ ਰੱਖਦੇ ਹਾਂ। ਜੇ ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਰੋਸ ਮੁਜ਼ਾਹਰੇ ਵਾਸਤੇ ਉਡਾਇਆ ਜਾ ਸਕਦਾ, ਸਿੱਖ ਦੇ ਇਸ਼ਟ ਵਾਸਤੇ, ਸਿੱਖ ਦੇ ਦਾਅਰੇ ਵਾਸਤੇ, ਸਿੱਖ ਦੀ ਕਿਰਪਾਨ ਵਾਸਤੇ, ਸਿੱਖ ਦੇ ਹਰਿਮੰਦਰ ਸਾਹਿਬ ਵਾਸਤੇ ਜਹਾਜ਼ ਗੋਲ ਕਿਉਂ ਨਹੀਂ ਹੋ ਸਕਦਾ? ਹਾਂ, ਜੇ ਜਹਾਜ਼ ਨੂੰ ਸਾੜਿਆ, ਜੇ ਜਹਾਜ਼ ਨੂੰ ਭੰਨਿਆ, ਜੇ ਜਹਾਜ਼ ਨੂੰ ਅੱਗ ਲਾਈ ਹੈ, ਜੇ ਜਹਾਜ਼ ਦੀ ਸਵਾਰੀ ਮਾਰੀ ਹੈ, ਜੇ ਜਹਾਜ਼ ਦੀ ਸਵਾਰੀ ਨੂੰ ਲੁੱਟਿਆ, ਆਪਾਂ ਸਾਰੇ ਗੁਨਾਹਗਾਰ, ਆਪਣੇ ਲੀਡਰ ਵੀ ਗੁਨਾਹਗਾਰ। ਜਹਾਜ਼ ਵਿੱਚ ਬਹਿ ਕੇ ਰੋਸ ਮੁਜ਼ਾਹਰੇ ਵਾਸਤੇ ਜਹਾਜ਼ ਸਿੱਖ ਲੈ ਜੇ ਤੇ ਦੇਸ਼ ਨਾ ਗਦਾਰੀ, ਹਿੰਦੂ ਸਿੱਖਾਂ ਦੀ ਕੁੜੀ ਨੰਗੀ ਕਰ ਦਿਓ ਤੇ ਦੇਸ਼ ਭਗਤੀ, ਦੱਸੋ ਕਦੋਂ ਤੱਕ ਗੁਲਾਮੀ ਸਹਿਣ ਕਰਨੀ ਹੈ? ਕਿਤਨੀ ਬੇਇਨਸਾਫੀ ਹੈ, ਕਿੰਨੀਆਂ ਮਿਸਾਲਾਂ ਤੁਹਾਨੂੰ ਗੁਲਾਮੀ ਦੀਆਂ ਦਿੱਤੀਆਂ। ਇਹਦੀ ਜ਼ਿੰਮੇਵਾਰੀ ਤੁਹਾਡੇ ਤੇ ਆਉਣੀ ਹੈ। ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ, ਬੋਲਣ ਲੱਗਿਆ ਮੈਂ ਇੱਕ ਅੱਖਰ ਵਰਤਿਆ ਸੀ, ਜਿਹੜਾ ਪੁੱਤਰ ਆਪਣੇ ਪਿਓ ਨਾਲ ਨਹੀਂ ਰਲਦਾ ਉਹਨੂੰ ਬਹੁਤ ਮੰਦ ਭਾਸ਼ਾ ਅੱਖਰ ਨਾਲ ਵਰਤਿਆ ਜਾਂਦਾ, ਯਾਦ ਕੀਤਾ ਜਾਂਦਾ। ਮੈਂ ਤੁਹਾਡੇ ਕੋਲ ਬਾਹਾਂ ਖੜੀਆਂ ਕਰਾਉਣੀਆਂ, ਇੱਕ ਗੱਲ ਕਹਿ ਕੇ ਦੋ ਗੇਰਾਂ ਕਰਾਉਣੀਆਂ ਪੈਣੀਆਂ ਹੈ। ਤੁਸੀਂ ਦੱਸੋ ਸਾਰੇ ਜਿਤਨੇ ਬੈਠੇ ਹੋ ਕਿ ਆਪਾਂ ਆਨੰਦਪੁਰ ਦਾ ਮਤਾ ਚਾਹੁੰਦੇ ਹਾਂ ਪੂਰਾ ਕਿ ਨਹੀਂ? ਤੇ ਜੇ ਮੈਂ ਠੀਕ ਹੈ ਇਹਨੇ ਨਾਲ ਸਰਜੂ ਮੇਰਾ, ਜੇ ਆਨੰਦਪੁਰ ਦਾ ਮਤਾ ਚਾਹੁੰਦੇ ਹੋ, ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੱਕ ਵੇਲਾ ਘਰੇ ਜੰਮ ਕੇ ਤੇ ਦੁਬਾਰਾ ਆਪਣੇ ਘਰੇ ਪੈਰ ਹੀ ਨਾ ਪਾਵੇ, ਉਹਦਾ ਘਰ ਵੱਸਦਾ ਰਹਿ ਸਕਦਾ ਕਦੇ? ਆਪਾਂ ਜੰਮੇ ਕਿੱਥੇ ਜਿੰਨੇ ਬੈਠੇ ਇੱਥੇ? ਗੁਰੂ ਕੇ ਖਾਲਸੇ ਦਾ ਜਨਮ ਸਥਾਨ ਹੈ ਆਨੰਦਪੁਰ ਸਾਹਿਬ। ਇਕੱਲਾ ਖਾਲਸੇ ਦਾ ਜਨਮ ਨਹੀਂ, ਪੁੱਤਰਾਂ ਦੇ ਦਾਨੀ ਦਾ ਬਚਨ ਦੇਣ ਦਾ ਖਾਲਸੇ ਨੂੰ ਵੀ ਉਹ ਥਾਂ। ਇਸ ਅੰਮ੍ਰਿਤ ਦੀ ਦਾਤ ਵੱਟੇ ਕਿ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਬਖਸ਼ੋ। ਤੇ ਧੰਨ ਗੁਰੂ ਕਾ ਸਿੱਖ ਖਸ਼ਾਮ ਦੀ ਨਹੀਂ ਸੀ, ਕਿੰਨੀ ਨਿਡਰਤਾ ਬਖਸ਼ਤੀ ਆਪਣੇ ਖਾਲਸੇ ਨੂੰ। ਪੁੱਤਰਾਂ ਦੇ ਦਾਨੀ ਨੂੰ ਕਹਿ ਦਿੱਤਾ ਹੈ ਪੁੱਤਰ ਨੇ, ਸਿੱਖ ਨੇ, ਕਿ ਪਿਤਾ ਜੀ ਅੰਮ੍ਰਿਤ ਛਕੋ। ਜਵਾਬ ਨਹੀਂ, ਪਰ ਕਿਰਪਾ ਕਰਕੇ ਦੱਸੋ, ਬਖਸ਼ਿਸ਼ ਕਰੋ। ਆਪ ਜੀ ਨੇ ਅੰਮ੍ਰਿਤ ਵੱਟੇ ਪੰਜ ਸਿਰ ਲਏ ਆ, ਮੂੰਗਫਲੀ ਵੱਟੇ ਨਹੀਂ ਦਿੱਤਾ, ਪਰ ਅੰਮ੍ਰਿਤ ਦੀ ਦਾਤ ਵੱਟੇ ਆਪ ਜੀ ਕੀ ਬਖਸ਼ੋਗੇ? ਧੰਨ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣਗੇ, ਭਾਈ ਦਇਆ ਸਿੰਘ ਜੀ ਤੁਸੀਂ ਪੰਜ ਸਿਰ ਦਿੱਤੇ ਆ ਥਾਵਾਂ ਥਾਵਾਂ ਤੋਂ ਆ ਕੇ, ਤੇ ਜੇ ਸਾਨੂੰ ਤੁਸੀਂ ਖੰਡੇ ਬਾਅਦ ਦਾ ਅੰਮ੍ਰਿਤ ਬਖਸ਼ੋਗੇ, ਅਸੀਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ, ਸਾਰਾ ਸਰਬੰਸ ਤੁਹਾਡੇ ਉੱਪਰ ਕੁਰਬਾਨ ਕਰ ਦਿਆਂਗੇ। ਖਾਲਸਾ ਜੀ, ਉਸ ਪੁੱਤਰਾਂ ਦੇ ਦਾਨੀ ਦੇ ਪਰਨ ਕਰਨ ਦੇ ਸਥਾਨ ਤੋਂ, ਉਸ ਪੁੱਤਰਾਂ ਦੇ ਦਾਨੀ ਨਾਦੀ ਔਲਾਦ ਦੇ ਉੱਪਰੋਂ ਬਿੰਦੀ ਔਲਾਦ ਨੂੰ ਸ਼ਹੀਦ ਕਰਨ ਦਾ ਪਰਨ ਦੇਣ ਵਾਲੇ ਥਾਂ ਤੋਂ ਰੈਜੂਲੇਸ਼ਨ ਪਾਸ ਹੋਇਆ ਹੋਵੇ, ਤੇ ਆਪਾਂ ਭਲਾ ਸਾਰੇ ਜਿੰਨੇ ਨੌਜਵਾਨ ਉਹਨਾਂ ਨੂੰ ਤਾਂ ਮੈਂ ਖਾਸ ਕਰਕੇ ਕਹੂੰਗਾ, ਆਪਣੇ ਚਿਹਰੇ ਤੇ ਹੱਥ ਮਾਰ ਕੇ ਵੇਖੋ ਕਿ ਆਪਾਂ ਆਨੰਦਪੁਰ ਵੜੇ ਹਾਂ ਘਰੇ, ਆਪਣੇ ਦੌੜੇ ਸਾਬਤ ਹੈ, ਕਿਰਪਾਨਾ ਹੈਗੇ ਨੇ, ਬਾਣੀ ਕੰਠ ਹੈ, ਸ਼ਰਾਬ ਤਾਂ ਨਹੀਂ ਪੀਂਦੇ। ਤੇ ਜਿਹੜਾ ਬੰਦਾ ਘਰ ਨਹੀਂ ਵੜਦਾ ਉਹਨੂੰ ਘਰ ਆਪਣਾ ਤਖਤੇ ਕੌਣ ਲਾਉਣ ਦੇਊਗਾ? ਉਹਨੂੰ ਚਿਪਸ ਕੌਣ ਲਾਉਣ ਦੇਊਗਾ? ਬਾਰੀਆਂ ਕੌਣ ਲਾਉਣ ਦੇਊ ਉਹਨੂੰ? ਆਨੰਦਪੁਰ ਦਾ ਮਤਾ ਲੈਣਾ ਤਾਂ ਪਹਿਲਾਂ ਆਨੰਦਪੁਰ ਘਰੇ ਵੜੋ, ਅੰਮ੍ਰਿਤ ਛਕੋ, ਫਿਰ ਜ਼ਰੂਰ ਮਿਲੂਗਾ। ਇੱਕ ਅਖਬਾਰਾਂ ਦੀਆਂ ਗੱਲਾਂ ਸੁਣ ਕੇ ਸ਼ੰਕਾ ਵਿੱਚ ਨਾ ਪਿਆ ਕਰੋ, ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ। ਟਕਸਾਲ ਦੀ ਪੱਗ ਲਵਾਉਣ ਵਾਸਤੇ ਬਹੁਤ ਯਤਨ ਜਾਰੀ ਹੈ, ਖਾਸ ਕਰਕੇ ਇੱਕ ਯਤਨ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ, ਉਹ ਕੀ ਹੈ? ਚਿੱਠੀਆਂ ਦਾ ਦਿੱਲੀ, ਕਲਕੱਤੇ, ਬੰਬਈ, ਕਾਦੀਏ, ਮੀਏ ਵਿੰਡ, ਤਰਨ ਤਾਰਨ ਸਾਹਿਬ, ਇਹਨਾਂ ਸਾਰਾ ਥਾਵਾਂ 'ਤੇ ਚਿੱਠੀਆਂ ਗਈਆਂ। ਅਤੇ ਕੱਲ੍ਹ ਦੀ ਗੱਲ ਹੈ, ਸ਼ਾਇਦ ਕਿ ਪਰਸੋਂ ਦੀ, ਦਲਗੀਰ ਸਿੰਘ ਸ਼ਾਹ, ਹਰੀ ਸਿੰਘਾਰੇ ਵਾਲਾ, ਇਹ ਪੰਚਾਇਤ ਰੂਪ ਵਿੱਚ ਹੋ ਕੇ ਇੱਕ ਦਿਲਾਰਾਮ ਹੈ ਕੋਈ ਪੰਡਿਤ, ਉਹਨੂੰ ਲੈ ਕੇ ਆਇਆ ਮੇਰੇ ਕੋਲ, ਕਹਿੰਦਾ ਸੰਤ ਜੀ ਇਹਨਾਂ ਦਾ ਕੁਝ ਨਹੀਂ ਕਿਹਾ, ਤਾਂ ਮੈਂ ਇਹਨੂੰ ਕੀ ਕਿਹਾ? ਅਗਲੇ ਦਿਨ ਚਿੱਠੀ ਚਲੀ ਗਈ। ਮੈਂ ਉਹਨੂੰ ਪੁੱਛਿਆ ਕੀ ਗੱਲ ਹੈ, ਕਹਿੰਦੇ ਚਿੱਠੀ ਚਲੀ ਗਈ, ਰੋਟੀ ਬੰਦ ਹੋ ਗਈ। ਮੈਂ ਉਹਦੇ ਤੇ ਦਸਖਤ ਹੈ ਕਿਸੇ ਦੇ, ਕਹਿੰਦੇ ਜਿੰਦਾਬਾਦ ਪਿੰਡਰਾਂ ਵਾਲਾ ਲਿਖਿਆ ਸੀ। ਇਹ ਸਰਾਸਰ ਸ਼ਰਾਰਤ ਹੈ, ਖਾਲਸਾ ਜੀ ਟਕਸਾਲ ਦੀ ਪੱਗ ਨੂੰ ਹੱਥ ਪਾਉਣ ਦੀਆਂ ਕੋਸ਼ਿਸ਼ਾਂ, ਕਾਂਗਰਸ ਦੇ ਏਜੰਟ ਕਹਿਣਾ, ਗਦਾਰ ਕਹਿਣਾ, ਇਹ ਕੌਣ ਕਰ ਰਿਹਾ? ਦਫਾੜ ਪਾਉਣ ਵਾਸਤੇ ਪੰਥ ਦੇ ਵਿੱਚ ਫੁੱਟ ਪੈਰਾ ਕਰਕੇ ਲੜਾ ਕੇ ਜੁੰਡੋ ਜੁੰਡੀ ਕਰਾ ਕੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਦੀਆਂ ਸਾਜ਼ਿਸ਼ਾਂ ਗੌਰਮੈਂਟ ਵੱਲੋਂ ਜਾਰੀਆਂ ਹਨ। ਇਹਨਾਂ ਚੀਜ਼ਾਂ ਤੋਂ ਬਚਣਾ, ਅੰਮ੍ਰਿਤ ਛਕਾਉਣਾ, ਰਹਿਤ ਰਖਾਉਣੀ, ਬਾਣੀ ਪੜ੍ਹਾਉਣੀ, ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆਂ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਨਾਲ ਜੋੜਨਾ, ਧੀਆਂ ਭੈਣਾਂ ਦੀ ਲੁੱਟੀ ਇੱਜ਼ਤ, ਮਸੂਮਾਂ ਦਾ ਪੀਤਾ ਖੂਨ, ਸਤਿਗੁਰੂ ਦੀ ਕੀਤੀ ਬੇਅਦਬੀ, ਇਹਦਾ ਹੱਕ ਲੈਣ ਦੇ ਇੱਛਕ ਰਹਿਣਾ ਅਤੇ ਹੱਕ ਲੈਣ ਦੀ ਨੌਜਵਾਨਾਂ ਨੂੰ ਪ੍ਰੇਰਨਾ ਕਰਨੀ, ਅਤੇ ਨੰਗੇ ਧਰ ਘੁੰਡ ਚੁੱਕ ਕੇ ਘੁੰਡ ਕੱਢ ਕੇ ਨਹੀਂ ਪੰਥ ਦੀ ਹਮਾਇਤ ਕਰਨਾ, ਐਲਾਨ ਕਰਨਾ। ਤੁਸੀਂ ਮੈਨੂੰ ਦੱਸੋ ਵੀ ਜੀ ਇਹ ਕੰਮ ਕਾਂਗਰਸ ਦੇ ਏਜੰਟਾਂ ਦਾ ਅਤੇ ਬਾਕੀ ਦਾ ਫਿਰ ਕੀ ਕੰਮ ਹੈ? ਜੇ ਕੰਮ ਏਜੰਟਾਂ ਦਾ ਮੈਂ ਏਜੰਟ ਹੈ, ਜੇ ਕੰਮ ਭੈੜੇ ਬੰਦਿਆਂ ਦਾ ਮੈਂ ਭੈੜਾ, ਜੇ ਕੰਮ ਜਨਸੰਘੀਆਂ ਦਾ ਮੈਂ ਜਨਸੰਘੀ ਹੈ, ਜੇ ਕੰਮ ਅਕਾਲੀਆਂ ਦਾ ਮੈਂ ਅਕਾਲੀ ਹੈ, ਅਤੇ ਜੇ ਕੰਮ ਅਕਾਲੀਆਂ ਦਾ ਤਾਂ ਅਕਾਲੀ ਮੈਂ ਹੈਗਾ ਹੈਗਾ ਪਹਿਲਾਂ ਹੀ।